कर जोड़ मांगो एक दाना, साहिब तुठे पावा, सास सास नानक आराधे, आठ पहर गुण गावा। कवन बढ़ाई कह सको, बे अंत गुणिता, कर कृपा मोहे नाम देखो, नानक दर सरिता। कर कृपा मोहे नाम देखो, नानक दर सरिता। हम अवगुण पहे एक गुण नाही, अमृत छाड़ दिखै बिख खाई। माया मोह परम पै भूले, सुत दारासों प्रीत लगाई। एक उत्तम पंथ सुनियो गुर संगत, तेहे मिलंत जम त्रास मिटाई। एक अरदास पाठ कीरत की, गोर रामदास राखो शरणाय। सो कहो टल गुर सेविया, अहनिस सहज सुभाहे। दर्शन परसें गुरु कै, जन्म मरण दुख जाय। होवै सिफत खसम दी, नूर अरसों कुरसहों छटियै। तुद डिठे सचे पातशाह, मल जन्म जन्म दी कटियै। सतनाम धन वाखे गुरु साहिब जियो, कबीर लागी प्रीत सुजान स्यों, बरजै लोग अजान। ता स्यों टूटी क्यों बने, जाके जी प्राण। कबीर लागी प्रीत सुजान स्यों, बरजै लोग अजान। ताशो टूटी क्यों बने, जाके जी परान। वाहे गुरु जी का खालसा, वाहे गुरु जी की फतेह। परम सम्मान योग सतगुरु साहिब श्री गुरु ग्रंथ साहिब सच्चे पातशाह जी दे पावन पवित्र हजूरी अंदर सुभायमान साध संगत जी भगत कबीर साहब जी दे जो लड़ीवार सलोकां दी विचार आपां रोजाना करदे आ रहे हां उसे ही लड़ी दे अधीन भगत कबीर साहब जी ने अज दे इस पावन पवित्र सलोक दे अंदर अपने अंदर दी जो प्रीत प्रभु दे चरणा नाल है उस दे संबंधी दुनिया दा रवैया की है ते प्रीत करन वाला अपने अंदरों प्रभु दे चरणा विच कितना कु समर्पित है। कबीर साहब दे अज दे शलोक दा संखेप जिहा भाव है कि जदों उस सुजान परम पिता परमेश्वर दे चरणा नाल प्रीत बन गई ते अजान लोक जिन्ना अज्ञानी लोकां नूं उस प्रीत दी कोई जानकारी नहीं ओ कई वरी प्रेम करन वाले उस प्रेमी नूं रोकण दा यतन करदे ने उस नूं वहमी जां भरमी कहण दा यतन करदे ने ते कई वरी समाज उन्हां प्रभु नूं प्रीत करन वाले भगतां गुरमुखां ते प्रेमियां दे विरोध विच वी खड़ा हो जांदा है। आओ कबीर साहब दे इस पवित्र बचन दी विचार सतगुरु की कृपा नाल आपां करनी है। आप जितने भी दातार सतगुरु जी दी चरण शरण विच इकत्र होए हो अपने अंदर नूं एकागर करन दा यतन करिए। सतगुरु कृपा करन आप विच वरत के अपने इस पावन पवित्र अमृत बचन दी विचार आप ही करा लैन। करो कृपा साध संगत आप जी बख्शो आसीस और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। भगत कबीर साहब जी ने उस परम पिता परमेश्वर जी दे नाम नूं उस मालक दे चरणा नूं अपने अंदर तो प्रीत कीती है ते अपनी जिंदगी दा ओ अनुभव तजर्बा साडे नाल सांझा करदे ने कि जदों उस सुजान दे नाल उस सुगड़ दे नाल सब तो उच्चे मन नूं मोहन वाले मोहन दे नाल अंदरों प्रीत बन जाए ते अज्ञानी लोक अनजान बंदे जिन्ना नूं प्रीत दी सार नहीं कई वरी ओ प्रेम करन वाले दे रस्ते विच रुकावट बन दा यतन कर दे पर जेड़ा अपने दिल तो अपने सीने तो अपने अंदर तो अपने मालक नूं प्रीत करदा है सारा संसार एक पासे हो जाए ते परमेश्वर दे चरणा नूं प्रीत करन वाला अपनी मंजिल वाले पासे बेपरवाह होके बेखौफ होके ਕਦਮ ਤਰ ਕਦਮ ਅੱਗੇ ਤੁਰਿਆ ਜਾਂਦਾ ਹੈ, ਉਹਨੂੰ ਸੰਸਾਰ ਦੀ ਕੋਈ ਪਰਵਾਹ ਨਹੀਂ। ਸਿਰਫ ਪਰਵਾਹ ਹੈ ਤਾਂ ਕੇਵਲ ਇੱਕੋ ਕਿ ਮੇਰੀ ਮੇਰੇ ਮਾਲਕ ਦੇ ਚਰਨਾਂ ਨਾਲੋਂ ਕਿਤੇ ਪ੍ਰੀਤ ਨਾ ਟੁੱਟ ਜਾਏ, ਸਿਰਫ ਮੇਰੀ ਪ੍ਰੀਤ ਬਣੀ ਰਹਿ, ਬਾਕੀ ਜੋ ਕੁਛ ਹੈ ਚਲਾ ਜਾਏ, ਮੈਨੂੰ ਕੋਈ ਪਰਵਾਹ ਨਹੀਂ। ਦੇਖੋ ਪਰਮੇਸ਼ਵਰ ਨੇ ਜਿਸ ਦਿਨ ਦਾ ਇਹ ਸੰਸਾਰ ਸਿਰਜਿਆ ਹੈ, ਉਹਨੇ ਪ੍ਰੀਤ ਦੀ ਦਾਤ ਹਰ ਇੱਕ ਦੇ ਅੰਦਰ ਟਿਕਾ ਦਿੱਤੀ। ਵੈਸੇ ਪ੍ਰੀਤ ਦਾ ਅਰਥ ਅਰਜ਼ ਕਰਾਂਗਾ ਕਿ ਅੰਦਰ ਦੀ ਉਹ ਖਿੱਚ ਜਿਹੜੀ ਆਪਣੇ ਪਿਆਰੇ ਵਾਲੇ ਪਾਸੇ ਸਾਨੂੰ ਲਿਜਾਂਦੀ ਹੋਵੇ। ਉਸ ਪ੍ਰੇਮ ਪ੍ਰੀਤ ਨੂੰ ਕੋਈ ਅੱਖਾਂ ਨਾਲ ਦੇਖ ਨਹੀਂ ਸਕਦਾ, ਉਸ ਪ੍ਰੀਤ ਨੂੰ ਤਾਂ ਕੇਵਲ ਉਹ ਅਨੁਭਵ ਕਰਦਾ ਹੈ ਜਿਸ ਦੇ ਅੰਦਰ ਪਰਮਾਤਮਾ ਨੇ ਇਹ ਲਗਨ, ਇਹ ਖਿੱਚ, ਇਹ ਤੜਪ, ਇਹ ਅੰਦਰ ਵੇਦਨਾ ਪੈਦਾ ਕਰ ਦਿੱਤੀ ਹੈ। ਦੂਸਰੇ ਨੂੰ ਕੋਈ ਸਾਰ ਨਹੀਂ ਕਿ ਅੰਦਰ ਦੀ ਪ੍ਰੀਤ ਕੈਸੀ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਪ੍ਰੀਤ ਦੇ ਸੰਬੰਧੀ ਅਨੇਕਾਂ ਉਦਾਹਰਨਾਂ ਪ੍ਰਮਾਣ ਦੇ ਕੇ ਇਹ ਯਤਨ ਕੀਤਾ ਕਿ ਪਰਮੇਸ਼ਵਰ ਦੀ ਪ੍ਰੀਤ ਸਾਰੀਆਂ ਪ੍ਰੀਤਾਂ ਤੋਂ ਉੱਚੀ ਹੈ। ਸਾਹਿਬ ਜੀ ਨੇ ਬਚਨ ਵੀ ਕੀਤਾ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਕਹਿੰਦੇ ਨੇ ਪ੍ਰੀਤਾਂ ਤਾਂ ਅਨੇਕਾਂ ਲੋਕ ਕਰਦੇ ਨੇ, ਪਰ ਜਿਹੜੀ ਸਭ ਤੋਂ ਉੱਚੀ ਸਭ ਤੋਂ ਸ੍ਰੇਸ਼ਟ ਪ੍ਰੀਤ ਹੈ ਉਹ ਕੇਵਲ ਪਰਮ ਪਿਤਾ ਪਰਮੇਸ਼ਵਰ ਦੀ ਹੈ। ਉਸ ਤੋਂ ਬਿਨਾਂ ਜਿਤਨੀ ਵੀ ਪ੍ਰੀਤ ਹੈ ਸੱਚ, ਜਿਹੜੀ ਪ੍ਰੀਤ ਇੱਕ ਸੰਤ ਦੇ ਮਨ ਵਿੱਚ ਰੱਬ ਦੇ ਚਰਨਾਂ ਲਈ ਪੈਦਾ ਹੋ ਜਾਂਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਫਿਰ ਪ੍ਰਮਾਣ ਦਿੱਤੇ ਨੇ ਕਿ ਇੱਕ ਪ੍ਰੀਤ ਹੀ ਹੈ ਜਿਹੜਾ ਸਾਨੂੰ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਕਰ ਸਕਦੀ। ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਕਿਰਪਾ ਭਰਿਆ ਬਚਨ ਕਿਹਾ ਹੈ। ਕਹਿੰਦੇ ਨੇ ਜੇਕਰ ਕੋਈ ਇਨਸਾਨ ਇਹ ਚਾਹੇ ਕਿ ਮੈਂ ਉਸ ਪ੍ਰਭੂ ਦੇ ਨਾਲ ਗੱਲਬਾਤ ਕਰਨੀ ਹੈ, ਉਸ ਪਰਮੇਸ਼ਵਰ ਦੇ ਚਰਨਾਂ ਨਾਲ ਮੈਂ ਆਪਣੇ ਅੰਦਰ ਨੂੰ ਜੋੜਨਾ ਹੈ, ਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਗਿਆਸੂ ਦੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ, ਜਿਵੇਂ ਦਾਤਾਰ ਜੀ ਨੇ ਆਪ ਹੀ ਪ੍ਰਸ਼ਨ ਕੀਤਾ ਤੇ ਆਪ ਹੀ ਫਿਰ ਉੱਤਰ ਦਿੱਤਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਖੇ ਸੱਚੇ ਮਾਲਕ, ਸਭ ਦੇ ਚਰਨਾਂ ਨੂੰ ਸਭ ਦੇ ਅੰਦਰ ਨੂੰ ਰਹਿਮਤ ਦੇਣ ਵਾਲਿਆ, ਹਰ ਜੀਵ ਤੇਰੇ ਚਰਨਾਂ ਨੂੰ ਪ੍ਰੀਤ ਕਰਨਾ ਲੋਚਦਾ ਹੈ, ਪਰ ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਆਇਆ ਵਾਂ ਕਿ ਇਹ ਕਿਰਪਾ ਕਰਕੇ ਮੈਨੂੰ ਦੱਸ ਕਿ ਮੈਂ ਆਪਣੇ ਘਰੋਂ ਕਿਹੜੀ ਭੇਟਾ ਲੈ ਕੇ ਆਵਾਂ ਕਿ ਜਿਹੜੀ ਭੇਟਾ ਪ੍ਰਭੂ ਤੁਹਾਡੇ ਚਰਨਾਂ ਵਿੱਚ ਰੱਖੀਏ ਤੇ ਉਸ ਭੇਟਾ ਨੂੰ ਦੇਖ ਤੁਸੀਂ ਮੈਨੂੰ ਪ੍ਰੀਤ ਦੀ ਦਾਤ ਦੇ ਦਿਓ। ਉਸ ਭੇਟਾ ਨੂੰ ਦੇਖ ਕੇ ਤੁਸੀਂ ਮੇਰੇ ਤੇ ਤਰੁੱਟ ਪਵੋ। ਤੇ ਦੂਸਰਾ ਬਚਨ ਕੀਤੋ ਨੇ ਕਿ ਮੈਨੂੰ ਇੱਕ ਹੋਰ ਗੱਲ ਦੱਸ ਦੇਵੋ, ਇੱਕ ਤਾਂ ਭੇਟਾ ਕਿਹੜੀ ਲੈ ਕੇ ਆਵਾਂ ਤੇ ਦੂਸਰਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਆਪਣੀ ਜ਼ਬਾਨ ਤੋਂ, ਆਪਣੀ ਰਸਨਾ ਤੋਂ, ਆਪਣੇ ਮੁੱਖ ਤੋਂ ਕਿਹੋ ਜਿਹੇ ਬੋਲ ਬੋਲਾਂ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਤੁਸੀਂ ਮੈਨੂੰ ਪ੍ਰੀਤ ਦੀ ਦਾਤ ਬਖਸ਼ ਦੇਵੋ। ਹਜ਼ੂਰ ਨੇ ਆਪ ਹੀ ਪ੍ਰਸ਼ਨ ਕੀਤੇ ਤੇ ਆਪ ਹੀ ਕਿਰਪਾ ਕਰਕੇ ਫਿਰ ਉੱਤਰ ਦਿੱਤੇ ਨੇ। ਦੇਖੋ ਉੱਥੇ ਬੜਾ ਸਪਸ਼ਟ ਕੀਤਾ ਕਿ ਪਰਮੇਸ਼ਵਰ ਨਾਲ ਜੇ ਗੱਲਬਾਤ ਕਰਨੀ ਹੈ, ਕਿ ਸੰਸਾਰ ਦੀ ਕੋਈ ਤਾਲੀਮ ਦੀ ਜ਼ਰੂਰਤ ਹੈ, ਕਿ ਸੰਸਾਰ ਦੇ ਚੁੰਚ ਗਿਆਨ ਨਾਲ ਰੱਬ ਗੱਲ ਕਰਦਾ, ਕਿ ਸੰਸਾਰ ਦੀਆਂ ਪਿਟਾਵਾਂ ਲੈ ਕੇ ਪਰਮੇਸ਼ਵਰ ਪ੍ਰੀਤ ਦੀ ਦਾਤ ਦਿੰਦਾ। ਸਤਿਗੁਰੂ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਉਹ ਪ੍ਰਭੂ ਸੱਚਾ ਹੈ, ਉਹਦਾ ਇਨਸਾਫ ਵੀ ਸੱਚਾ ਹੈ, ਤੇ ਜੇ ਪਰਮੇਸ਼ਵਰ ਨਾਲ ਕਿਸੇ ਨੇ ਵਾਰਤਾਲਾਪ ਕਰਨਾ, ਉਸ ਪ੍ਰਭੂ ਦੇ ਘਰ ਵਿੱਚ ਥਾਂ ਪ੍ਰਾਪਤ ਕਰਨੀ ਹੈ, ਤੇ ਪ੍ਰਭੂ ਗੱਲ ਸੁਣਦਾ ਹੈ, ਤੇ ਉਹਦੀ ਬੋਲੀ ਕੇਵਲ ਪ੍ਰੇਮ ਹੈ, ਜਦੋਂ ਬੋਲਦਾ ਉਦੋਂ ਵੀ ਉਹ ਪ੍ਰੇਮ ਵਿੱਚ ਬੋਲਦਾ, ਤੇ ਜਦੋਂ ਕਿਸੇ ਦੀ ਉਹਨੇ ਗੱਲ ਸੁਣੀ ਹੈ ਤੇ ਉਦੋਂ ਵੀ ਕੇਵਲ ਪ੍ਰੇਮ ਵਾਲੇ ਹਿਰਦੇ ਦੀ ਬੋਲੀ ਸੁਣੀ ਹੈ। ਹੁਣ ਪਿਆਰ ਦੀ ਬੋਲੀ ਕੀ? ਇਹਦਾ ਅਰਥ ਇਹ ਨਹੀਂ ਕਿ ਪਰਮਾਤਮਾ ਕੇਵਲ ਅਰਬੀ ਸਮਝਦਾ ਹੈ, ਪਰਮਾਤਮਾ ਕੇਵਲ ਸੰਸਕ੍ਰਿਤ ਨੂੰ ਸਮਝਦਾ ਹੈ, ਪਰਮਾਤਮਾ ਕੇਵਲ ਗੁਰਮੁਖੀ ਜ਼ਬਾਨ ਬੋਲਾਂਗੇ ਤੇ ਸਮਝੇਗਾ। ਹਜ਼ੂਰ ਫਰਮਾਉਂਦੇ ਨੇ ਕਿ ਤੇਰੇ ਅੰਦਰ ਪ੍ਰੇਮ ਦੀ ਭਾਵਨਾ ਹੋਵੇ ਤੇ ਜ਼ਬਾਨ ਤੋਂ ਤੇਰੇ ਸ਼ਬਦ ਜੇ ਅਰਬੀ ਦੇ ਨੇ ਤੇ ਤਾਂ ਵੀ ਪ੍ਰਵਾਨ ਨੇ, ਜੇ ਅੰਦਰ ਪ੍ਰੀਤ ਭਾਵਨਾ ਹੋਵੇ ਜ਼ਬਾਨ ਤੋਂ ਤੂੰ ਗੁਰਮੁਖੀ ਬੋਲਣਾ ਤਾਂ ਵੀ ਪ੍ਰਵਾਨ ਹੈ, ਤੇਰੇ ਅੰਦਰ ਦੀ ਭਾਵਨਾ ਹੋਵੇ ਤੇ ਜ਼ਬਾਨ ਨਾਲ ਭਾਵੇਂ ਤੂੰ ਉਰਦੂ ਵਿੱਚ ਗੱਲ ਕਰ ਲੈ, ਜ਼ਬਾਨ ਨਾਲ ਭਾਵੇਂ ਤੂੰ ਇੰਗਲਿਸ਼ ਵਿੱਚ ਬੋਲੀ ਜਾਏ, ਅੰਦਰ ਦੀ ਭਾਵਨਾ ਹੋਵੇ। ਪ੍ਰਭੂ ਕੇਵਲ ਪ੍ਰੇਮ ਦੀ ਬੋਲੀ ਸਮਝਦਾ ਹੈ, ਆ ਦੁਨੀਆਂ ਦੀ ਬੋਲੀ ਨਹੀਂ, ਬਾਕੀ ਤਾਂ ਅੱਖਰ ਨੇ। ਸਾਹਿਬ ਕਹਿੰਦੇ ਨੇ ਜੇ ਅੰਦਰ ਪ੍ਰੇਮ ਭਾਵਨਾ ਹੈ ਤੇ ਪਰਮੇਸ਼ਵਰ ਤੇਰੇ ਨਾਲ ਗੱਲ ਜ਼ਰੂਰ ਕਰੇਗਾ। ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਭਾਖਿਆ ਦਾ ਅਰਥ ਹੈ ਬੋਲੀ, ਭਾਉ ਦਾ ਅਰਥ ਹੈ ਪ੍ਰੇਮ। ਪਰਮੇਸ਼ਵਰ ਦੀ ਬੋਲੀ ਕੇਵਲ ਪ੍ਰੇਮ ਹੈ, ਪ੍ਰੇਮ ਤੋਂ ਇਲਾਵਾ ਹੋਰ ਕਿਹੜੀ ਬੋਲੀ ਪਰਮਾਤਮਾ ਨੂੰ ਆਪਾਂ ਸੁਣਾਉਣੀ ਚਾਹੁੰਦੇ ਕਿ ਉਹ ਕਠੋਰ ਸ਼ਬਦ ਸੁਣੇਗਾ। ਕਈ ਵਾਰੀ ਅਰਜ਼ ਕਰਨਾ ਵਾ ਕਿ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਅਸੀਂ ਜੇ ਕਠੋਰ ਸ਼ਬਦ ਬੋਲ ਕੇ, ਗੁੱਸੇ ਵਾਲੇ ਸ਼ਬਦ ਬੋਲ ਕੇ ਇਹ ਕਹੀਏ ਵੀ ਸਾਡੀ ਇਸ ਜ਼ਬਾਨ ਕਰਕੇ ਸਾਰੇ ਬੰਦੇ ਮੇਰੇ ਗੁੱਸੇ ਸਾਹਮਣੇ, ਮੇਰੇ ਬੋਲਾਂ ਸਾਹਮਣੇ ਝੁਕ ਜਾਂਦੇ ਨੇ, ਤੇ ਚੇਤੇ ਰੱਖੋ ਪਰਮਾਤਮਾ ਇਹ ਕਠੋਰ ਸ਼ਬਦਾਂ ਨੂੰ ਪ੍ਰਵਾਨ ਨਹੀਂ ਕਰਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ। ਦੇਖੋ ਕੋਈ ਸ਼ਬਦ ਇਨਸਾਨ ਬੋਲੇ ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਬੰਦੇ ਨੇ ਮੇਰੇ ਅੰਦਰ ਨੂੰ, ਮੇਰੇ ਦਿਲ ਨੂੰ ਤੋੜ ਦਿੱਤਾ ਹੈ। ਕੋਈ ਵੀ ਕੋਈ ਬੋਲੇ ਕਠੋਰ ਸ਼ਬਦ ਤੇ ਅਕਸਰ ਲੋਕ ਕਹਿੰਦੇ ਨੇ ਕਿ ਇਹ ਇਨਸਾਨ ਬੋਲਿਆ, ਇਹਦੇ ਸ਼ਬਦਾਂ ਨੇ ਮੇਰੇ ਦਿਲ ਨੂੰ ਤੋੜ ਕੇ ਰੱਖ ਦਿੱਤਾ। ਗੁਰਮੁਖੋ, ਜੇ ਇੱਕ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਦੋ ਸ਼ਬਦ ਸਾਡੇ ਅੰਦਰ ਦੇ ਦਿਲ ਨੂੰ ਤੋੜ ਸਕਦੇ ਨੇ, ਤੇ ਸ਼ਬਦ ਅਸੀਂ ਇਹ ਵਰਤਨੇ ਆ ਦਿਲ ਤੋੜ ਦਿੱਤਾ, ਜੇ ਚਾਰ ਸ਼ਬਦ ਬੰਦੇ ਦੇ ਕਠੋਰ ਸਾਡੇ ਦਿਲ ਨੂੰ ਤੋੜਦੇ ਨੇ, ਇਹਦਾ ਮਤਲਬ ਕਿ ਦਿਲ ਇਤਨਾ ਕੁ ਕੋਮਲ ਹੈ, ਉਹਦੇ ਤੇ ਕਿਸੇ ਨੇ ਗੋਲੀ ਚਲਾ ਕੇ ਵਾਰ ਨਹੀਂ ਕੀਤਾ, ਕਿਸੇ ਇਨਸਾਨ ਨੇ ਤਲਵਾਰ ਨਾਲ, ਨੇਜ਼ੇ ਨਾਲ, ਕਿਸੇ ਨੇ ਖੰਜ਼ਰ ਨਾਲ ਦਿਲ ਤੇ ਹਮਲਾ ਨਹੀਂ ਕੀਤਾ, ਪਰ ਸਿਰਫ ਇੱਕ ਜ਼ਬਾਨ ਤੋਂ ਸ਼ਬਦ ਬੋਲਿਆ ਤੇ ਸਾਡਾ ਅੰਦਰ ਕੁਰਲਾ ਉੱਠਿਆ ਕਿ ਇਸ ਬੰਦੇ ਨੇ ਮੇਰੇ ਦਿਲ ਨੂੰ ਤੋੜ ਦਿੱਤਾ। ਜੇ ਸੱਜਣੋ, ਜ਼ਬਾਨ ਦੇ ਬੋਲ ਬੋਲਣ ਨਾਲ ਬੰਦੇ ਦਾ ਦਿਲ ਟੁੱਟ ਜਾਂਦਾ ਹੈ, ਇੰਨਾ ਕੋਮਲ ਹੈ, ਤੇ ਜਿਹੜਾ ਪਰਮਾਤਮਾ ਇਸ ਬੰਦੇ ਦੇ ਦਿਲ ਵਿੱਚ ਬੈਠਾ ਹੈ ਉਹ ਕਿਤਨਾ ਕੁ ਕੋਮਲ ਹੋਵੇਗਾ। ਦੇਖੋ ਸ਼ਸ਼ਾਬਾ ਸਮਝਨੇ ਆ ਕਿ ਦਿਲ ਜ਼ਬਾਨ ਦੇ ਸ਼ਬਦ ਕਹਿਣ ਨਾਲ ਟੁੱਟ ਸਕਦੇ ਨੇ, ਤੇ ਜੋ ਪ੍ਰਭੂ ਇਸ ਵਿੱਚ ਬੈਠਾ ਹੈ ਉਹ ਕਿਤਨਾ ਕੁ ਕੋਮਲ ਹੈ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿੱਚ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਪੜ੍ਹਨੇ ਆ ਕਿ ਕਹਿਣ ਲੱਗੇ, ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੇ ਤਉ ਪਿਰਿਆ ਦੀ ਸਿੱਖ, ਤੇ ਨਾਲ ਕਹਿਣ ਲੱਗੇ, ਹਿਆਉ ਨਾ ਠਾਏ ਕਹੀ ਦਾ, ਕਿਸੇ ਦੇ ਹਿਰਦੇ ਨੂੰ ਢਾਈ ਨਾ। ਇਹਦਾ ਮਤਲਬ ਤੇਰੀ ਜ਼ਬਾਨ ਕਿਸੇ ਦੇ ਅੰਦਰ ਨੂੰ ਤੋੜ ਸਕਦੀ ਹੈ। ਦਿਲ ਇਤਨਾ ਕੋਮਲ ਹੈ, ਕੋਈ ਸ਼ਬਦ ਕਹਿ ਤੇ ਟੁੱਟ ਜਾਂਦਾ ਹੈ, ਤੇ ਪਰਮੇਸ਼ਵਰ ਉਸ ਵਿੱਚ ਬੈਠਣ ਵਾਲਾ ਕਿਤਨਾ ਕੁ ਨਰਮ ਦਿਲ ਤੇ ਕੋਮਲ ਹੋਵੇਗਾ। ਖੈ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਪਰਮੇਸ਼ਵਰ ਦੀ ਬੋਲੀ ਕੇਵਲ ਪ੍ਰੇਮ ਹੈ। ਜਦੋਂ ਤੂੰ ਆਪਣੇ ਹਿਰਦੇ ਦੀ ਭਾਵਨਾ ਬਣਾ ਕੇ ਪ੍ਰੇਮ ਦੇ ਸ਼ਬਦ ਬੋਲੇਗਾ ਤੇ ਤੇਰੇ ਪ੍ਰੇਮ ਦੀ ਬੋਲੀ ਪ੍ਰਭੂ ਦੇ ਦਰ ਤੇ ਸੁਣੀ ਜਾਏਗੀ। ਫਿਰ ਦੇਖ ਕਿਹੜੀ ਤੂੰ ਭੇਟਾ ਉਹਨੂੰ ਦੇਣੀ ਚਾਹੁੰਦੇ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਤਾਂ ਤੂੰ ਆਪ ਹੰਡਾ ਰਹੇ। ਆ ਤਨ ਤਾਂ ਮਾਲਕ ਨੇ ਕਿਰਪਾ ਕਰਕੇ ਤੈਨੂੰ ਦੇ ਦਿੱਤਾ, ਇਹ ਜਿੰਦ ਪਰਮੇਸ਼ਵਰ ਨੇ ਤੈਨੂੰ ਦਿੱਤੀ, ਦੁਨੀਆਂ ਦਾ ਰਾਜ ਭਾਗ ਸੁੱਖ ਮਾਲਕ ਨੇ ਤੈਨੂੰ ਦਿੱਤਾ, ਧਨ ਪਦਾਰਥ ਉਹਨੇ ਤਰੁੱਠ ਕੇ ਦੇ ਦਿੱਤੇ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜੇ ਭੇਟਾ ਰੱਖ ਕੇ ਕਹਿ ਵੀ ਇਸ ਭੇਟਾ ਨਾਲ ਮਾਲਕ ਮੇਰੇ ਤੇ ਰੀਝ ਜਾਏਗਾ, ਗੁਰੂ ਸਾਹਿਬ ਕਿਰਪਾ ਕਰਦੇ ਨੇ ਭੇਟਾ ਨਾਲ ਨਹੀਂ, ਉਹ ਸੱਜਣਾ ਕੇਵਲ ਪ੍ਰੀਤ ਨਾਲ ਬੰਦੇ ਦੇ ਅੰਦਰ ਆ ਵਸਦਾ ਹੈ। ਹਜ਼ੂਰ ਦੇ ਬਚਨ ਨੇ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤ ਆਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਅਗਲੀ ਤੋਕੇ ਧਰੇ ਪਿਆਰ, ਜਿਤ ਸੁਣ ਧਰੇ ਪਿਆਰ, ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਉਹ ਮਾਲਕ ਮੈਨੂੰ ਪਿਆਰ ਕਰਨ ਲੱਗ ਪਏ, ਤੇ ਉਹ ਸ਼ਬਦ ਇੱਕੋ ਨੇ, ਤੂੰ ਅੰਦਰ ਦੀ ਪ੍ਰੀਤ ਵਾਲੀ ਭਾਵਨਾ ਬਣਾ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਤੇਰੇ ਤੇ ਰਹਿਮਤ ਹੋਵੇਗੀ। ਜੇ ਅੰਦਰ ਤੂੰ ਪ੍ਰੀਤ ਪੈਦਾ ਕਰ ਲਏ ਤੇ ਮਾਲਕ ਦੇ ਚਰਨਾਂ ਵਿੱਚ ਦਿਨ ਰਾਤ ਪੁਕਾਰੇ, ਪ੍ਰੇਮ ਵਾਲੀ ਪੁਕਾਰ ਹੀ ਸੁਣੀ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਫਰਮਾਉਣ ਲੱਗੇ ਕਿ ਪਰਮੇਸ਼ਵਰ ਦੀ ਬੋਲੀ ਪ੍ਰੇਮ ਹੈ, ਤੇ ਜਦੋਂ ਅਸੀਂ ਕਲਗੀਧਰ ਸੱਚੇ ਪਿਤਾ ਜੀ ਦੇ ਅੰਮ੍ਰਿਤ ਬਚਨ ਸੁਧਾ ਸਵਈਏ, ਅੰਮ੍ਰਿਤ ਸਵਈਏ, ਅੰਮ੍ਰਿਤ ਵੇਲੇ ਦੇ ਨਿਤਨੇ ਵਿੱਚ ਪੜ੍ਹਨੇ ਆ, ਤੇ ਸਤਿਗੁਰੂ ਨੇ ਇੱਕ ਸਵਈਏ ਵਿੱਚ ਕੋਈ ਕੰਡੀਸ਼ਨ ਨਹੀਂ ਲਾਈ ਕਿ ਕੇਵਲ ਹਿੰਦੂਆਂ ਲਈ, ਕੇਵਲ ਸਿੱਖਾਂ ਲਈ, ਕੇਵਲ ਮੁਸਲਮਾਨਾਂ ਲਈ, ਯਹੂਦੀਆਂ ਲਈ, ਪਾਰਸੀਆਂ ਲਈ। ਬਸ ਇੱਕ ਤੁਕ ਵਿੱਚ ਉਹਨਾਂ ਨੇ ਸਾਰੀ ਮਨੁੱਖਤਾ ਨੂੰ ਵਿੱਚ ਲੈ ਲਿਆ। ਕਹਿਣ ਲੱਗੇ ਜੇ ਪਰਮਾਤਮਾ ਦੇ ਦਰ ਤੇ ਪਹੁੰਚਣੇ ਨਾ, ਤੇ ਜੇ ਅੰਦਰੋਂ ਕਪਟ ਰੱਖ ਕੇ ਨੇਤਰ ਬੰਦ ਕਰਕੇ ਬੇਨਤੀ ਕਰਾਂ, ਅੰਦਰ ਕਪਟ ਰੱਖ ਕੇ, ਤੇ ਜੇ ਅੰਦਰ ਪਵਿੱਤਰ ਹੈ ਤੇ ਨੇਤਰ ਬੰਦ ਨੇ, ਤੇ ਇਹ ਨੇਤਰ ਬੰਦ ਕੀਤੇ ਹੋਏ ਵੀ ਮਾਲਕ ਦੇ ਦਰ ਤੇ ਪ੍ਰਵਾਨ। ਤੇ ਪਿਆਰਿਓ, ਜੇ ਅੰਦਰ ਕਪਟ ਹੈ ਤੇ ਅੱਖਾਂ ਬੰਦ ਕਰਕੇ ਮੈਂ 2 ਘੰਟੇ ਬੈਠਾ ਰਹਾਂ, ਤੇ ਕੀ ਪਰਮੇਸ਼ਵਰ ਨੇ ਰੀਝ ਜਾਣਾ ਵੀ ਇਹ ਬੰਦਾ 2 ਘੰਟੇ ਰੋਜ਼ ਬੈਠਦਾ ਹੈ, ਨੇਤਰ ਬੰਦ ਕਰਦਾ ਹੈ, ਇਹ ਪੱਥਰ ਦੀ ਤਰ੍ਹਾਂ ਜੜ ਬਣ ਜਾਂਦਾ ਹੈ? ਕਹਿੰਦੇ ਨੇ ਕੇਵਲ ਅੱਖਾਂ ਬੰਦ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ। ਦੂਸਰਾ ਬਚਨ ਕੀਤੋ ਨੇ ਕਿ ਜੇਕਰ ਤੂੰ ਆਪਣੀ ਸਾਰੀ ਜ਼ਿੰਦਗੀ ਵਿੱਚ ਵਖਿਆਨ ਵੀ ਕਰਦਾ ਰਹੇ, ਸਾਰੀ ਜ਼ਿੰਦਗੀ ਬੈਠ ਬੈਠ ਕੇ ਲੋਕਾਂ ਨੂੰ ਉਪਦੇਸ਼ ਵੀ ਦੇ, ਪਿਆਰਿਆ ਕੀ ਉਪਦੇਸ਼ ਦੇਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੈ? ਤੇ ਜੇ ਤੂੰ ਇਹ ਸੋਚੇ ਕਿ ਮੈਂ ਤੀਰਥ ਇਸ਼ਨਾਨ ਕਰਨਾ, ਸਾਰੀ ਜ਼ਿੰਦਗੀ ਤੂੰ ਤੀਰਥ ਰਟ ਕਰਦਾ ਰਹੋ, ਤੀਰਥ ਇਸ਼ਨਾਨ ਕਰਦਾ ਰਹੋ, ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ? ਦੁਨੀਆਂ ਦੇ ਲੋਕੋ, ਇੱਕ ਗੱਲ ਨੂੰ ਕੁੱਟ ਕੇ ਆਪਣੇ ਪੱਲੇ ਬੰਨ ਲਓ ਕਿ ਜਿਸ ਬੰਦੇ ਦੇ ਅੰਦਰ ਰੱਬ ਦਾ ਪ੍ਰੇਮ ਪੈਦਾ ਹੋ ਗਿਆ, ਕੇਵਲ ਪ੍ਰੇਮ ਵਾਲਾ ਕਿਰਦਾ ਉਹਨੂੰ ਪਾ ਸਕਦਾ, ਪ੍ਰੇਮ ਤੋਂ ਬਿਨਾਂ ਕਦੀ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ, ਰੁੱਖੇਪਨ ਨਾਲ ਨਹੀਂ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਜੇ ਸ਼ਬਦ ਵਰਤੇ ਨੇ ਕਿ ਭਾਖਿਆ ਭਾਉ ਅਪਾਰ, ਤੇ ਕਲਗੀਧਰ ਸੱਚੇ ਪਿਤਾ ਫਰਮਾਉਂਦੇ ਨੇ ਕਾ ਭਇਓ ਜੋ ਦਉ ਲੋਚਨ ਮੂਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਯੋ ਪਰ ਲੋਕ ਗਵਾਇਓ, ਬਾਂਸ ਕੀਓ ਬਖਿਆਨ ਸੋ ਬੈਠ ਕਹਿ, ਐਸੀ ਐਸੇ ਸੋ ਬੈਸ ਬਿਤਾਇਓ, ਅਗਲੀ ਤੋਕੇ ਸਾਚ ਕਹੋ। ਇਹਦਾ ਅਰਥ ਮੈਂ ਕਹਿ ਰਿਹਾ ਵਾਂ ਕਿ ਮੈਂ ਲੋਕਾਂ ਨੂੰ ਕਹਿੰਦਾ ਵਾਂ ਸਾਚ ਕਹੋ, ਨਹੀਂ ਸਾਚ ਕਹੋ, ਮੈਂ ਸੱਚ ਕਹਿੰਦਾ। ਇਹਦਾ ਮਤਲਬ ਕਿ ਗੁਰੂ ਕਲਗੀਧਰ ਜੀ ਦੇ ਸ਼ਬਦ ਤੇ ਯਕੀਨ ਕਰੀਏ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ, ਮੈਂ ਤੈਨੂੰ ਸੱਚ ਕਹਿੰਦਾ ਪਿਆ। ਤੇ ਸੱਚ ਕੀ ਕਹਿੰਦੇ ਹੋ? ਕਹਿਣ ਲੱਗੇ ਸਾਚ ਕਹੋ, ਸੁਣ ਲਿਖੋ ਸਭੈ। ਹੁਣ ਸਭੈ ਦਾ ਅਰਥ ਕੀ? ਇਨਾ ਭਾਵ ਪੂਰਤ ਸ਼ਬਦ ਹੈ, ਸਭੈ ਵਿੱਚ ਕੋਈ ਵੀ ਇਨਸਾਨ ਨਹੀਂ ਜਿਹੜਾ ਪਿੱਛੇ ਰਹਿ ਜਾਏ, ਸਭੈ ਸ਼ਬਦ ਵਿੱਚ ਸਾਰੀ ਖਲਕਤ ਆ ਜਾਂਦੀ ਹੈ। ਸਾਚ ਕਹੋ, ਸੁਣ ਲਿਖੋ ਸਭੈ, ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਚਾਹੇ ਈਸਾਈ ਚਾਹੇ ਮਸਾਈ, ਮੇਰੀ ਗੱਲ ਸਾਰੇ ਧਿਆਨ ਨਾਲ ਸੁਣੋ। ਗੁਰੂ ਕਲਗੀਧਰ ਜੀ ਕੀ ਕਹਿਣ ਲੱਗੇ? ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾ ਹੈ, ਜਿਨੇ ਪ੍ਰੀਤ ਕੀਤੀ ਏ, ਜਿਨੇ ਪ੍ਰੇਮ ਕੀਤਾ ਹੈ, ਉਹਨੇ ਹੀ ਪਰਮਾਤਮਾ ਨੂੰ ਪਾਇਆ ਹੈ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਕਿ ਪ੍ਰੇਮ 2 ਤਰ੍ਹਾਂ ਦਾ ਹੈ। ਅਸੀਂ ਪ੍ਰੀਤ ਸ਼ਬਦ ਵਰਤ ਲਈਏ, ਪ੍ਰੇਮ ਸ਼ਬਦ ਵਰਤ ਲਈਏ, ਬਾਣੀ ਵਿੱਚ ਭਾਉ ਸ਼ਬਦ ਵੀ ਆਇਆ ਹੈ, ਨੇਹ ਸ਼ਬਦ ਵੀ ਆਇਆ ਹੈ। ਹੁਣ ਪ੍ਰੀਤ 1 ਤਰ੍ਹਾਂ ਦੀ ਨਹੀਂ, ਪ੍ਰੀਤ 2 ਤਰ੍ਹਾਂ ਦੀ ਹੈ। ਇਹਨੂੰ ਸਿਆਣੇ ਵਿਦਵਾਨਾਂ ਨੇ 2 ਹਿੱਸਿਆਂ ਵਿੱਚ ਵੰਡਿਆ। ਇੱਕ ਪ੍ਰੀਤ ਹੁੰਦੀ ਹੈ 1 ਪਾਸੜ, ਤੇ ਦੂਸਰੀ ਪ੍ਰੀਤ ਨੂੰ ਕਹਿੰਦੇ ਨੇ 2 ਪਾਸੜ ਦੋਨਾਂ ਪਾਸਿਆਂ ਤੇ। ਇਹਨੂੰ ਹੋਰ ਸੁਖੈਣ ਤਰੀਕੇ ਨਾਲ ਸਮਝੀਏ, 1 ਪ੍ਰੀਤ ਨੂੰ ਕਹਿੰਦੇ ਨੇ 1 ਅੰਗੀ ਪ੍ਰੀਤ, ਤੇ ਦੂਜੀ ਪ੍ਰੀਤ ਨੂੰ ਕਿਹਾ ਜਾਂਦਾ ਹੈ ਸਰਬੰਗੀ ਪ੍ਰੀਤ। ਸਰਬ ਅੰਗੀ ਪ੍ਰੀਤ, ਦੋਨਾਂ ਪਾਸਿਆਂ ਤੋਂ ਪਿਆਰ ਹੋਵੇ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਹੋਣਾ ਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ, 1 ਅੰਗੀ ਪ੍ਰੀਤ ਕੀ ਏ ਤੇ ਸਰਬੰਗੀ ਪ੍ਰੀਤ ਕੀ ਏ। 1 ਅੰਗੀ ਪ੍ਰੀਤ ਦੇ ਅਰਥ ਮੈਂ ਅਰਜ਼ ਕਰਦਿਆਂ, ਕਿਉਂਕਿ ਅਸੀਂ ਇਹ ਸ਼ਲੋਕ ਵਿਚਾਰਨੇ ਪਿਆ ਕਿ ਲਾਗੀ ਪ੍ਰੀਤ ਸੁਜਾਨ ਸਿਉ, ਸਿਰਫ ਅਜੇ ਮੈਂ ਪ੍ਰੀਤ ਦੀ ਵਿਆਖਿਆ ਕਰਨੀ ਚਾਹੁੰਦਾ ਵਾਂ। ਇਸ ਤੋਂ ਅੱਗੇ ਤੁਰਾਂਗੇ ਕਿ ਜਿਨ੍ਹਾਂ ਦੀ ਸੁਜਾਨ ਨਾਲ ਪ੍ਰੀਤ ਪੈ ਗਈ ਉਹਨਾਂ ਨੇ ਫਿਰ ਅਗਿਆਨੀਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਉਹਨੇ ਸੰਸਾਰ ਦੀ ਕੋਈ ਪਰਵਾਹ ਨਹੀਂ ਕੀਤੀ। 1 ਅੰਗੀ ਪ੍ਰੀਤ ਦਾ ਅਰਥ ਹੈ ਕਿ ਇੱਕ ਤਾਂ ਪ੍ਰੀਤ ਕਰਦਾ ਪਿਆ ਹੈ, ਪ੍ਰੇਮ ਕਰਦਾ ਹੈ, ਤੇ ਜਿਸ ਨੂੰ ਪਿਆਰ ਕਰਦਾ ਹੈ ਅੱਗੋਂ ਉਹ ਪ੍ਰੀਤ ਦਾ ਜਵਾਬ, ਉਹ ਪ੍ਰੇਮ ਦਾ ਜਵਾਬ ਪ੍ਰੇਮ ਵਿੱਚ ਨਾ ਦੇ, ਪ੍ਰੀਤ ਵਿੱਚ ਨਾ ਦੇ। ਅੱਗੋਂ ਇੱਕ ਤਾਂ ਦਿਲੋਂ ਪ੍ਰੇਮ ਕਰੇ ਤੇ ਅਗਲਾ ਰੁੱਖਾਪਣ ਰੱਖੇ, ਉਹਨੂੰ ਦਿਲੋਂ ਚਾਹੇ ਨਾ। ਕਹਿੰਦੇ ਨੇ ਇਹ ਇੱਕ ਅੰਗੀ ਪ੍ਰੀਤ ਹੈ, ਇੱਕ ਤਾਂ ਪ੍ਰੇਮੀ ਤੋਂ ਮਰਨ ਲਈ ਕੁਰਬਾਨ ਹੋਣ ਲਈ ਤਿਆਰ ਏ, ਤੇ ਜਿਹਦੇ ਤੋਂ ਮਰਨ ਲਈ, ਜਿਹਦੇ ਤੋਂ ਕੁਰਬਾਨ ਹੋਣ ਲਈ, ਜਿਹਦੇ ਤੋਂ ਵਾਰਨੇ ਜਾਣ ਲਈ ਬੈਠਾ ਹੈ, ਉਹ ਅੱਗੋਂ ਪ੍ਰੀਤ ਦਾ ਹੁੰਗਾਰਾ ਕਦੀ ਭਰਦਾ ਹੀ ਨਹੀਂ। ਇਹਨੂੰ ਕਹਿੰਦੇ ਨੇ ਇੱਕ ਅੰਗੀ ਪ੍ਰੀਤ। ਸਰਬ ਅੰਗੀ ਪ੍ਰੀਤ ਕੀ ਏ? ਕਿ ਇੱਕ ਪ੍ਰੇਮੀ ਪਿਆਰ ਕਰੇ ਤੇ ਅਗਲਾ ਉਹਦੇ ਪਿਆਰ ਦੀ ਕਦਰ ਜਾਣ ਕੇ ਪ੍ਰੀਤ ਦਾ ਜਵਾਬ, ਪ੍ਰੇਮ ਦਾ ਜਵਾਬ ਪ੍ਰੇਮ ਵਿੱਚ ਦੇ। ਇਹਨੂੰ ਕਹਿੰਦੇ ਨੇ ਇਹ ਸਰਬ ਅੰਗੀ ਪ੍ਰੀਤ ਹੈ। ਮੈਂ ਦੋ ਤਿੰਨ ਉਦਾਹਰਨ ਭਾਈ ਸਾਹਿਬ ਦੀਆਂ ਦੇ ਕੇ ਅੱਗੇ ਚੱਲਣਾ। ਭਾਈ ਗੁਰਦਾਸ ਨੇ ਇੱਕ ਅੰਗੀ ਪ੍ਰੀਤ ਤੇ ਸਰਬੰਗੀ ਪ੍ਰੀਤ ਦੀ ਗੱਲ ਕੀਤੀ ਹੈ। ਦੁਨੀਆਂ ਦੀ ਜਿਤਨੀ ਵੀ ਪ੍ਰੀਤ ਹੈ, ਗੁਰੂ ਕੇ ਸਿੱਖੋ ਬਹੁਤਾਤ ਇੱਕ ਅੰਗੀ ਹੈ। ਤੇ ਜਦੋਂ ਗੁਰੂ ਦੀ, ਰੱਬ ਦੀ ਤੇ ਜਿਹੜੇ ਜੁੜੇ ਗੁਰੂ ਪਿਆਰੇ ਨੇ ਉਹਨਾਂ ਦੀ ਪ੍ਰੀਤ ਵਿਲ ਝਾਤੀ ਮਾਰੋਗੇ, ਇੱਕ ਅੰਗੀ ਨਹੀਂ, ਉਹਨਾਂ ਦੀ ਪ੍ਰੀਤ ਸਰਬੰਗੀ ਹੈ। ਇੱਕ ਅੰਗੀ ਪ੍ਰੀਤ ਕੀ ਹੈ? ਭਾਈ ਗੁਰਦਾਸ ਹੋਣਾ ਨੇ ਆਪਣੇ ਕਬਿਤ ਸਵਈਆਂ ਵਿੱਚ ਇੱਕ ਕਬਿਤ ਇਸੇ ਭਾਵ ਦਾ ਦਰਜ ਕੀਤਾ ਹੈ ਕਿ ਸਾਨੂੰ ਸਮਝਾਉਣ ਲਈ ਕਿ ਇੱਕ ਅੰਗੀ ਇੱਕ ਪਾਸੜ ਪ੍ਰੀਤ ਕੈਸੀ ਹੁੰਦੀ। ਭਾਈ ਗੁਰਦਾਸ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਦੀਵਾ ਬਲਦਾ ਹੈ ਤੇ ਦੇਖੋ ਪਤੰਗਾ ਸੂਰਜ ਦੀ ਰੋਸ਼ਨੀ ਤੋਂ ਇੰਨਾ ਫਿਦਾ ਨਹੀਂ ਜਾਂਦਾ, ਕੁਰਬਾਨ ਨਹੀਂ ਜਾਂਦਾ। ਚੰਦਰਮਾ ਦੀ ਚਾਨਣੀ ਤੋਂ ਇੰਨਾ ਕੁਰਬਾਨ ਨਹੀਂ। ਰਾਤ ਨੂੰ ਮਨੁੱਖ ਨੇ ਦੀਵਾ ਬਾਲਿਆ, ਚਿਰਾਗ ਬਲਿਆ, ਤੇ ਪਤੰਗਾ ਪਤਾ ਨਹੀਂ ਕਿੱਥੇ ਬੈਠਾ ਦੇਖਦਾ, ਉਹਨੂੰ ਬਸ ਲੋ ਨਜ਼ਰੀ ਪੈਂਦੀ ਏ, ਉਹ ਸੁਣਦਾ ਨਹੀਂ, ਕੇਵਲ ਅੱਖਾਂ ਨਾਲ ਦੇਖਦਾ। ਕਿਤਨੀ ਦੂਰ ਉਹਨੂੰ ਇਸ ਲੋ ਦੀ, ਇਸ ਜੋਤ ਦੀ ਸਮਝ ਪੈ ਗਈ, ਥੋੜੀ ਜੀ ਉਹਦੇ ਦ੍ਰਿਸ਼ਟੀ ਵਿੱਚ ਆਉਣ ਦੀ ਦੇਰ ਏ, ਤੇ ਪਤੰਗੇ ਦੇ ਅੰਦਰ ਰੱਬ ਨੇ ਆਖਰ ਕੋਈ ਖਿੱਚ ਪੈਦਾ ਕੀਤੀ ਏ, ਜਿਹੜਾ ਦੀਵੇ ਦੀ ਰੋਸ਼ਨੀ ਨੂੰ, ਦੀਵੇ ਦੀ ਲਾਟ ਨੂੰ ਦੇ ਕੇ ਕਿੰਨੀ ਦੂਰ ਤੋਂ ਦੌੜ ਕੇ ਦੀਵੇ ਕੋਲ ਆ ਪਹੁੰਚਦਾ ਹੈ। ਸੱਚ ਜਾਣੋ, ਪ੍ਰੀਤ ਅਸਲ ਵਿੱਚ ਰੱਬ ਦੀ ਦਿੱਤੀ ਹੋਈ ਦਾਤ ਹੈ। ਜੇ ਪ੍ਰੀਤ ਨਾ ਹੋਵੇ ਤੇ ਇਸ ਟੇਢੀ ਮੇਢੀ ਜੋਣ ਵਾਲੇ ਪਤੰਗੇ ਨੂੰ ਕੀ ਪਤਾ ਕਿ ਬਲਦਾ ਹੋਇਆ ਦੀਵਾ ਕੀ ਹੈ। ਇੱਕ ਅੰਗੀ ਪ੍ਰੀਤ ਸਿਰ ਮੈਂ ਸੰਖੇਪ ਵੀ ਚੱਲਾਂ ਕਿ ਦੀਵਾ ਬਲਿਆ, ਪਤੰਗਾ ਕਿਤਨੀ ਦੂਰ ਤੋਂ ਆਇਆ, ਉਹਨੇ ਦੀਵੇ ਦੇ ਉੱਤੇ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ। ਉਹ ਦੀਵੇ ਦੇ ਉੱਤੇ ਮੰਡਰਾਣ ਲੱਗਾ ਤੇ ਨਾਲ ਉਹ ਗੂੰਜੀ ਜਾਂਦਾ, ਪੁਕਾਰੀ ਜਾਂਦਾ ਕਿ ਮੈਂ ਹਰ ਚੀਜ਼ ਨੂੰ ਤਿਆਗ ਦਿੱਤਾ, ਸੂਰਜ ਦੀ ਰੋਸ਼ਨੀ ਦੀਵੇ ਤੇਰੇ ਤੋਂ ਕਈ ਗੁਣਾ ਵਾਧੇ, ਪਰ ਮੈਂ ਸੂਰਜ ਦੀਆਂ ਕਿਰਨਾਂ ਨੂੰ ਪ੍ਰੀਤ ਨਹੀਂ ਕੀਤੀ। ਚੰਦਰਮਾ ਦੀ ਚਾਂਦਨੀ ਠੰਡੀ ਖੈ, ਪਰ ਮੈਂ ਉਸ ਦੀ ਠੰਡ ਦੀ ਪਰਵਾਹ ਨਹੀਂ ਕੀਤੀ। ਮੈਂ ਤੇਰੇ ਤੋਂ ਕੁਰਬਾਨ ਜਾਣਾ ਪਿਆਵਾਂ, ਪਤੰਗਾ ਤਾਂ ਪ੍ਰੇਮ ਦੇ ਗੀਤ ਗਾਉਂਦਾ, ਦੀਵੇ ਤੋਂ ਕੁਰਬਾਨ ਜਾਂਦਾ, ਪਰ ਬੇਕਦਰੇ ਦੀਵੇ ਨੇ ਉਸ ਪ੍ਰੇਮੀ ਦੀ ਕਦਰ ਨਹੀਂ ਜਾਣੀ। ਇੱਕੋ ਦਮ ਲੱਟ ਲੱਟ ਕਰਕੇ ਬਲਦੀ ਹੋਈ ਉਸ ਅੱਗ ਨੇ ਜਦੋਂ ਪਤੰਗਾ ਇਹਦੇ ਨੇੜੇ ਆਇਆ ਤੇ ਦੀਵੇ ਨੇ ਫੂਕ ਕੇ ਉਹਨੂੰ ਰਾਹ ਕਰ ਦਿੱਤਾ, ਦੀਵੇ ਨੇ ਸਾੜ ਕੇ ਉਹਨੂੰ ਸਵਾਹ ਕਰ ਦਿੱਤਾ, ਦੀਵੇ ਨੇ ਉਹਨੂੰ ਬਿਲਕੁਲ ਖਤਮ ਕਰ ਦਿੱਤਾ। ਇਹ ਵੇ ਇੱਕ ਅੰਗੀ ਪ੍ਰੀਤ। ਗੁਰਮੁਖੋ ਤਵਜੋ ਦਿਓ, ਇੱਕ ਅੰਗੀ ਪ੍ਰੀਤ ਪਤੰਗਾ ਕਿੰਨੀ ਦੂਰ ਤੋਂ ਦੀਵੇ ਤੋਂ ਕੁਰਬਾਨ ਹੋਣ ਆਉਂਦਾ ਹੈ, ਪਰ ਬੇਕਦਰੇ ਦੀਵੇ ਨੇ ਆਪਣੇ ਵਿੱਚ ਰੱਖ ਕੇ ਉਹਨੂੰ ਫੂਕ ਦਿੱਤਾ, ਖਤਮ ਕਰ ਦਿੱਤਾ, ਉਹਨੇ ਅੱਗੋਂ ਪਿਆਰ ਦਾ ਹੁੰਗਾਰਾ ਪਿਆਰ ਵਿੱਚ ਨਹੀਂ ਦਿੱਤਾ। ਦੂਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ, ਕਹਿਣ ਲੱਗੇ ਪਿਆਰਿਓ ਕਿ ਦੇਖੋ ਅਸੀਂ ਮੱਛੀ ਤੇ ਪਾਣੀ ਦੀ ਪ੍ਰੀਤ ਦੀ ਗੱਲ ਦੇਖਦੇ ਹਾਂ, ਹਕੀਕਤ ਵਿੱਚ ਇਹ ਵੀ ਇੱਕ ਅੰਗੀ ਹੈ, ਇਹ ਸਰਬੰਗੀ ਪ੍ਰੀਤ ਨਹੀਂ। ਮੱਛੀ ਪਾਣੀ ਵਿੱਚ ਰਹਿੰਦੀ ਏ, ਪਾਣੀ ਉਹਦੀ ਜ਼ਿੰਦਗੀ ਦਾ ਆਧਾਰ ਏ, ਤੇ ਜੇ ਕੋਈ ਮੱਛੀ ਨੂੰ ਪਾਣੀ ਤੋਂ ਕੱਢ ਕੇ ਕੀਮਤੀ ਰੇਸ਼ਮੀ ਵਸਤਰਾਂ ਵਿੱਚ ਲਪੇਟਣ ਦਾ ਯਤਨ ਕਰੇ ਤੇ ਕੀ ਕਦੀ ਮੱਛੀ ਇਹ ਕਹੇਗੀ ਮੈਂ ਪਾਣੀ ਨੂੰ ਛੱਡ ਕੇ ਰੇਸ਼ਮੀ ਕੱਪੜੇ ਪਹਿਰਨੇ ਪ੍ਰਵਾਨ ਕਰਾਂਗੀ? ਕੀ ਮੱਛੀ ਕੀਮਤੀ ਹੀਰਿਆਂ ਦੇ ਢੇਰ ਵਿੱਚ ਰਹਿਣਾ ਪਸੰਦ ਕਰੇਗੀ? ਕੀ ਮੱਛੀ ਕਿਤੇ ਕੀਮਤੀ ਮਿਸ਼ਟਾਨ ਪਦਾਰਥਾਂ ਵਿੱਚ ਰਹਿਣਾ ਕਬੂਲ ਕਰੇਗੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਕਹਿੰਦੀ ਪਾਣੀ ਮੈਲਾ ਹੋਵੇ, ਪਾਣੀ ਖਾਰਾ ਹੋਵੇ, ਪਰ ਮੈਨੂੰ ਪਾਣੀ ਤੋਂ ਕਦੀ ਕੱਢੀ ਨਾ, मेरा इश्क मेरा प्रेम मेरे अंदर दी खिच केवल ता केवल पानी है। देखो सिर मैं अजे एक पख अर्ज कर रहा एक अंगी प्रीत की है। भाई साहब कहिंदे ने कि मच्छी पानी विच रहिंदी है पानी तो बिना तड़फदी है पता नहीं उस मर जानी दी किन्नी को पानी नाल प्रीत है। बंदा यतन करदा है एदे अंदरो पानी सुकान लई हकीकत विच मच्छी अंदरो पानी दे सुकन दे बावजूद भी पानी नू आवाजा मारी जांदी आदमी ने पकड़े है प्रीत एदी दी झलक कदी तको शिखर है प्रीत दा पर बदकिस्मती प्रीत एक अंगी है। पानी विच रहिंदी मच्छी पकड़ी है इंसान ने उस मच्छी नू मलिया है ओदे टुकड़े कीते ने परत के एथी सबर ना आया मैं पानी चो कढ लिया है ओने अग बाल के तेल नू तपा के जा तंदूर बाल के मच्छी नू सीखा विच परो के ओने साड़ दिता पुन दिता मच्छी दे अंदर दा पानी भी ओने सुका दिता ते जदो ओ खा के इंसान ने दंदा नाल चबा के बरी कर दिता रात नू विश्राम कर लगा ते नौकर नू आवाज दे दिंदा है कि अज मेरे सराहने पानी जरूर रखियो। पुछया क्यों कहिंदा अज प्यास रात नू लगेगी अगे भी बंदा रोज सौंदा है पर शायद एनी वारी रात नू उठ के पानी ना पिए अज मच्छी पेट विच गई ते रात नू उठ के कई वारी पानी पीता मच्छी मरन तो बाद भी पानी नू प्रीत कर दिए पर एक अंगी पानी बेवफा है ओ ते मर के भी पानी पानी कूक दिए पर पानी ने कदी नहीं कहा ऐ मच्छी मेरे खुंदियां ते किसे दी ताकत नहीं किसे दी समर्था नहीं किसे दा बल मेरे खुंदियां काम नहीं करेगा मेरे खुंदियां मेरे विचो तेनू कोई भी पकड़ नहीं सकदा। मच्छी मर के पानी कूक दिए ते पानी बेवफा ओनू अपने विच रखन वास्ते तैयार ए एक अंगी प्रीत है। देखो पतंगा किन्नी दूर तो आंदा है पर दीवे बेकदरे ने ओदी कदर नहीं जानी ओने आंदियां सार फूक के रख दिता। तीसरा बचन भाई साहब ने कीता है कि कमल दा फुल खिड़िया ते भवरा किन्नी दूर तो आया ओने फुल दे उत्ते पहला मंडराना शुरू कीता परिक्रमा कीती खास करके ए दुड़े दो जीव ने। मैं कई वारी जदो इन्हां बारे बाणी विचों वार वार पढ़ना इस करके अर्ज कर रहा कि प्रीत संबंधी इन्हां तिन्हां दियां उदाहरणां गुरु ग्रंथ साहिब विच बेअंत वारी आईआं ने ते ए गल कदी ना भुलीए। आपां सोचांगे रोज सुनने आ जी देखो दो तरीके ने सुन दे एक हुंदा बुद्धि दे तल ते सुनना ए गल पहला भी सुनी सी एक हुंदा आत्मा नाल भिज के सुनना ते जदो भिज के सुनीए ते गुरु दी गल कदी भी पुरानी नहीं हुंदी पुरानी उदो हुंदी है जदो असी अकल दे तल ते सुनने अकल दे तल ते पुरानी है आत्मा दे तल ते तां कदी भी गल पुरान कदी भी जेड़ी है ओह पुरानी नहीं हुंदी नित नवी है। मेरे सतगुरु ने तां ही कह कहन लगे साहिब मेरा नीत नवा जां सतगुरु बारे क्या कहन लगे सतगुर मेरा सदा सदा। देखो सदीव काल लई रहमत करन वाले ने एक मैं खिन विचों निकलन लगा जेड़ी प्रीत है प्रीत वाले अखर कदी भी रुखे नहीं हुंदे बुद्धि दे तल ते निकले कोई अखर रुखे हो जांदे ने। उदाहरण अर्ज करा असी कोई कविता पढ़ने किसे सज्जन दी ते उस कविता नू किन्ने कु दिन पढ़ांगे एक दिन पढ़ांगे दो दिन पढ़ांगे पांच सात दिन पढ़ लांगे परत के एक दिन असी कहांगे छड्डो इस कविता नू पढ़ पढ़ के सुन सुन के आपां अक गए हुण नहीं सुननी। मैं कहना गीतकार गीत लिखण वाला जितना मर्जी सुंदर गीत लिखदा ते गाउण वाला अपने गले दी लचक नाल अपने सुरीलेपन नाल उस गीत नू गाउण विच भी कमाल करदा है किन्ने कु दिन तक गीत सुनांगे कि रोज उस गीत नू असी सुन सकांगे दो दिन चार दिन महीना दो महीने साल दो साल वद तो वद वी साल कोई सुन लेगा निरंतर पर एक दिन ओ अक जाएगा कहेगा नहीं मेनू एक गीत चंगा नहीं लगदा। पर हो सकदा है कि कई दहाके ओ सुने पर ओदी मौत तो बाद कोई जरूरी नहीं कि ओदा पुत्र उठ के कहे कि जेड़ा गीत मेरा बापू सुनदा सी मैं भी उस गीत नू सुनना कोई जरूरी नहीं ਉਹਦੇ ਪੁੱਤਰ ਤੋਂ ਬਾਅਦ ਉਹਦਾ ਪੋਤਾ ਕਹਿਣ ਕਿ ਜਿਸ ਗੀਤ ਨੂੰ ਮੇਰੇ ਬਾਪ ਤੇ ਦਾਦੇ ਨੇ ਸੁਣਿਆ ਮੈਂ ਵੀ ਉਹ ਸੁਣਨਾ। ਦੁਨੀਆਂ ਦੇ ਗੀਤ ਵੱਧ ਤੋਂ ਵੱਧ ਇੱਕ ਪੀੜ੍ਹੀ ਚੱਲਣਗੇ, ਦੋ ਪੀੜ੍ਹੀ ਚੱਲਣਗੇ, ਪਰ ਦੇਖੋ ਆਤਮਾ ਵਿੱਚ ਭਿੱਜ ਕੇ, ਆਤਮਾ ਦੇ ਭਿੱਜਣ ਤੇ ਪਰਮਾਤਮਾ ਵਿੱਚ ਅਭੇਦ ਹੋਣ ਤੋਂ ਬਾਅਦ ਕਈ ਵਾਰੀ ਅਰਜ਼ ਕਰਨਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਜਪਜੀ ਰੋਜ਼ ਪੜਿਆ ਜਾਂਦਾ ਹੈ ਤੇ ਕਿੰਨੀਆਂ ਪੀੜ੍ਹੀਆਂ ਹੋ ਗਈਆਂ ਨੇ ਜਪਜੀ ਪੜ੍ਹਦਿਆਂ, ਕਦੀ ਕਿਸੇ ਦੀ ਜ਼ਬਾਨ ਨੇ ਇਹ ਨਹੀਂ ਕਿਹਾ ਵੀ ਰੋਜ਼ ਜਪਜੀ ਅਸੀਂ ਪੜ੍ਹ ਪੜ੍ਹ ਕੇ ਅੱਕ ਗਏ ਹਾਂ। ਨਹੀਂ, ਅਸਲ ਵਿੱਚ ਪਿਆਰਿਓ ਇਹ ਆਤਮਾ ਦੇ ਅੰਦਰ ਦੇ ਭਿੱਜੇ ਹੋਏ ਬੋਲ ਨੇ, ਇਹ ਗੁਰੂ ਨਾਨਕ ਦੇ ਅਭੇਦ ਹੋਏ ਸ਼ਬਦ ਨੇ ਤੇ ਜਿਹੜੇ ਪ੍ਰੇਮ ਵਿੱਚ ਭੱਜੇ ਸ਼ਬਦ ਨੇ ਤੇ ਰੱਬ ਦੇ ਘਰ ਵਿੱਚੋਂ ਨਿਕਲੇ ਹੋਏ ਸ਼ਬਦ ਨੇ, ਉਹ ਕਦੀ ਵੀ ਪੁਰਾਣੇ ਨਹੀਂ ਹੁੰਦੇ। ਪੁਰਾਣਾਪਣ ਤੇ ਆਉਂਦਾ ਕੇਵਲ ਬੁੱਧੀ ਦੇ ਸ਼ਬਦਾਂ ਵਿੱਚ, ਕੇਵਲ ਅਕਲ ਦੇ ਅੱਖਰਾਂ ਵਿੱਚ, ਤੇ ਜਿਹੜੇ ਆਤਮਾ ਦੇ ਧੁਰ ਅੰਦਰੋਂ ਨਿਕਲੇ ਬਚਨ ਨੇ ਕਦੀ ਉਹਨਾਂ ਨੇ ਪੁਰਾਣੇ ਹੋਣਾ। ਦੇਖੋ ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਭਗਤ ਕਬੀਰ ਜੀ ਨੇ ਇਹ ਸ਼ਬਦ ਬੜੇ ਦਾਅਵੇ ਨਾਲ ਕਹੇ, ਕਹਿਣ ਲੱਗੇ ਲੋਕ ਜਾਣੇ ਇਹੋ ਗੀਤ ਹੈ, ਦੁਨੀਆਂ ਸਮਝਦੀ ਏ ਸ਼ਾਇਦ ਬਾਣੀ ਇੱਕ ਗੀਤ ਦੀ ਤਰ੍ਹਾਂ ਹੈ, ਗਾਇਆ ਤੇ ਕੰਮ ਖਤਮ। ਨਹੀਂ ਪਿਆਰਿਓ, ਗੀਤ ਦੀ ਉਮਰ ਨਹੀਂ, ਬਾਣੀ ਦੀ ਆਰਬਲਾ ਬੜੀ ਹੈ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮੈਂ ਆਪਣੇ ਵਿਸ਼ੇ ਵੱਲ ਫਿਰ ਤੁਰਾਂ। ਦੇਖੋ ਇਹ ਦੋ ਜੀਵ ਨੇ, ਇੱਕ ਪਤੰਗਾ ਤੇ ਦੂਜਾ ਭਵਰਾ, ਪ੍ਰੀਤ ਇਹਨਾਂ ਦੀ ਇੱਕ ਅੰਗੀ ਏ। ਜਦੋਂ ਪਤੰਗਾ ਹੁੰਦਾ ਉਹ ਵੀ ਦੀਵੇ ਦੀ ਪਰਿਕਰਮਾ ਕਰਦਾ ਤੇ ਜਦੋਂ ਭਵਰਾ ਹੁੰਦਾ ਉਹ ਵੀ ਦੀਵੇ ਦੀ ਪਤੰਗਾ ਵਾਹਿਗੁਰੂ ਫੁੱਲ ਦੀ ਪਰਿਕਰਮਾ ਕਰਦਾ ਹੈ। ਪਤੰਗਾ ਦੀਵੇ ਦੀ ਪਰਿਕਰਮਾ, ਭਵਰਾ ਫੁੱਲ ਦੀ ਪਰਿਕਰਮਾ, ਪਰ ਦੋਨਾਂ ਦਾ ਅੰਤ ਬੜਾ ਦੁਖਦਾਈ ਏ। ਪਤੰਗਾ ਸੜ ਕੇ ਰਾਖ ਹੋ ਗਿਆ ਤੇ ਫੁੱਲ ਬੇਕਦਰੇ ਨੇ ਪ੍ਰੀਤ ਦੀ ਕਦਰ ਨਹੀਂ ਜਾਣੀ, ਇਤਨੀ ਦੂਰ ਤੋਂ ਆਏ ਹੋਏ ਭਵਰੇ ਨੂੰ ਆਪਣੇ ਵਿਚ ਸਮੇਟਿਆ ਤੇ ਸਮੇਟਣ ਦੀ ਦੇਰ ਸੀ। ਸਾਰੀ ਰਾਤ ਭਵਰਾ ਤਾਂ ਚਾਹੁੰਦਾ ਸੀ ਮੈਂ ਇਹਦੀ ਪ੍ਰੀਤ ਦਾ ਸੁੱਖ ਬਣਾ, ਪਰ ਇਹਨੇ ਸੁੱਖ ਹੀ ਦੇਣਾ ਸੀ, ਆਪਣੀਆਂ ਪੰਖੜੀਆਂ ਵਿਚ ਸਮੇਟ ਕੇ ਇਸ ਭਵਰੇ ਨੂੰ ਮੌਤ ਦੀ ਝੋਲੀ ਵਿਚ ਪਾ ਦਿੱਤਾ। ਗੁਰਮੁਖੋ ਇਹ ਇੱਕ ਅੰਗੀ ਪ੍ਰੀਤ ਹੈ ਕਿ ਭਵਰਾ ਫੁੱਲ ਨੂੰ ਪਿਆਰ ਕਰਦਾ ਪਰ ਫੁੱਲ ਭਵਰੇ ਨੂੰ ਪਿਆਰ ਨਹੀਂ ਜੇ ਕਰਦਾ, ਪਤੰਗਾ ਦੀਵੇ ਨੂੰ ਪਿਆਰ ਕਰਦਾ ਦੀਵਾ ਪਤੰਗੇ ਨੂੰ ਕਦੀ ਵੀ ਪਿਆਰ ਨਹੀਂ ਕਰਦਾ, ਮੱਛੀ ਪਾਣੀ ਨੂੰ ਮਰਨ ਤੋਂ ਬਾਅਦ ਕੂਕਦੀ ਏ ਪਰ ਪਾਣੀ ਬੇਕਦਰਾ ਮੱਛੀ ਦੀ ਕਦਰ ਨਹੀਂ ਜਾਣਦਾ, ਇਹ ਇੱਕ ਅੰਗੀ ਪ੍ਰੀਤ ਹੈ। ਅੱਗੇ ਮੈਂ ਅਰਜ਼ ਇਹਨੂੰ ਦੁਨਿਆਵੀ ਤੌਰ ਤੇ ਕਰਨੀ ਏ, ਇੱਕ ਅੰਗੀ ਪ੍ਰੀਤ ਸਾਡੇ ਸੰਸਾਰ ਦੀ ਵੀ ਏ, ਕੇਵਲ ਇਹਨਾਂ ਜੀਵਾਂ ਦੀ ਨਹੀਂ। ਭਾਈ ਸਾਹਿਬ ਨੇ ਬਚਨ ਕਹਿਣ ਲੱਗੇ, ਕਹਿੰਦੇ ਨੇ ਕਿ ਦੀਪਤ ਪੈ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪ ਕੈ ਮਹਾ ਬਪ੍ਰੀਤ ਮਿਲੈ ਜਾਰ ਹੈ। ਕਿ ਦੀਵੇ ਤੇ ਪਤੰਗਾ ਪ੍ਰੀਤ ਰੀਤ ਦੋ ਸ਼ਬਦ ਨੇ, ਪ੍ਰੀਤ ਦਾ ਅਰਥ ਹੁੰਦਾ ਪ੍ਰੇਮ ਤੇ ਰੀਤ ਦਾ ਅਰਥ ਹੈ ਮਰਿਆਦਾ, ਪ੍ਰੇਮ ਦੀ ਮਰਿਆਦਾ ਦਾ ਬੱਝਾ ਪਤੰਗਾ ਦੀਵੇ ਦੇ ਉੱਤੇ ਆ ਗਿਆ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪ ਕੈ ਮਹਾ ਬਪ੍ਰੀਤ ਮਿਲੈ ਜਾਰ ਹੈ, ਦੀਵਾ ਉਹਨਾਂ ਮਹਾ ਬਪ੍ਰੀਤ ਉਲਟਾ ਚੱਲਦਾ ਹੈ, ਆਉਂਦਿਆਂ ਸਾਰ ਉਸ ਪਤੰਗੇ ਨੂੰ ਸਾੜ ਦਿੰਦਾ ਹੈ। ਅਲ ਚੱਲ ਆਵਲ ਕਮਲ ਪੈ ਸੁਨੇ ਕਰ, ਕਮਲ ਦੇ ਉੱਤੇ ਭਵਰਾ ਆਉਂਦਾ ਪ੍ਰੀਤ ਲੈ ਕੇ, ਕਮਲ ਸੰਪਟ ਬਾਂਧ ਪਾਰਾਣ ਪਰ ਹਾਰ ਹੈ, ਮਨ ਬਚ ਕ੍ਰਮ ਜਲ ਮੀਨ ਲਵਲੀਨ ਗਤ ਵਿਛਰਤ ਰਾਖ ਨਾ ਸਕਤ ਗਹਿ ਡਰ ਹੈ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ। ਭਾਵੇਂ ਉਹਨਾਂ ਦੀ ਪ੍ਰੀਤ ਦੁਖਦਾਈ ਹੈ, ਮੁਦਤਾਂ ਹੋ ਗਈਆਂ ਨੇ, ਤਿੰਨੇ ਮਰਦੇ ਪਏ ਨੇ, ਪਰ ਨਾ ਤਾਂ ਅੱਜ ਤੀਕਰਾਂ ਪਤੰਗਿਆਂ ਨੇ ਦੀਵੇ ਤੋਂ ਮੂੰਹ ਮੋੜਿਆ, ਨਾ ਭਵਰਿਆਂ ਨੇ ਫੁੱਲ ਤੋਂ ਮੂੰਹ ਮੋੜਿਆ, ਨਾ ਮੱਛੀ ਨੇ ਪ੍ਰਾਣੀ ਦੀ ਪ੍ਰੀਤ ਛੱਡੀਏ, ਮਰਨ ਤੋਂ ਬਾਅਦ ਵੀ ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ। ਕਹਿਣ ਲੱਗੇ ਮਰੀ ਜਾਂਦੇ ਨੇ ਪਰ ਪ੍ਰੀਤ ਕਰਨੋਂ ਟਲਦੇ ਨਹੀਂ। ਉਹ ਸਿੱਖਾਂ ਐ ਮਨੁੱਖ, ਰੱਬ ਦੀ ਪ੍ਰੀਤ ਦੀਵੇ ਵਰਗੀ ਨਹੀਂ, ਗੁਰੂ ਦੀ ਪ੍ਰੀਤ ਇਸ ਪਾਣੀ ਬੇਵਫਾ ਦੀ ਤਰ੍ਹਾਂ ਨਹੀਂ, ਮੁਰਸ਼ਦ ਦੀ ਪ੍ਰੀਤ ਇਸ ਪਵਲ ਫੁੱਲ ਦੀ ਤਰ੍ਹਾਂ ਬੇਵਫਾਈ ਵਾਲੀ ਨਹੀਂ। ਸਾਹਿਬ ਕਹਿਣ ਲੱਗੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ। गुरसिख सुखदाई प्रीत क्यों विसारख है ते गुरु का सिख सरबंगी प्रीत नू क्यों छड़े। हुण गुरु दी प्रीत की है? देखो संसार दी प्रीत एक अंगी है। गुरु तेग बहादुर सच्चे पातशाह जी ने ना अपनी बाणी विच असी कहांगे भवरे दी फुल दी ए पानी दी मच्छी दी पतंगे दी दीवे दी उदाहरण है। मैं कहना गुरु तेग बहादुर फरमाउंदे ने अपने परिवार वल झाती मार लै ए भी प्रीत एक अंगी, ए सरबंगी प्रीत नहीं एक अंगी प्रीत है। सतगुरु दा सी बचन पढ़ने जगत मैं झूठी देखी प्रीत, सरबंगी नहीं देखो एक अंगी है। महाराज ए झूठी क्यों है? हुण प्रीत नाल शब्द झूठी वरते है ते जिहड़ा अज कबीर जी दा शब्द है ओ झूठी प्रीत नहीं। उथे तां कहिंदे ने कबीर लागी प्रीत सुजान छो बरजै लोक अजान। साहिब गुरु तेग बहादुर फरमाउंदे ने जगत मैं झूठी देखी प्रीत अपने सुख से ही सब लागे क्या धारा क्या मीत। एक अंगी प्रीत यो मना की इस्त्री ते की तेरे पुत्र की तेरिया भैणा ते की तेरे साख संबंधी। ए केवल ता केवल सुख दे प्रेमी नहीं, जिस वेले दुख आ गया उस वेले ए प्रेम दे सोहले गाउण वाला कोई भी तेरे नाल नहीं उतरना। एक अंगी प्रीत है जगत मैं झूठी देखी प्रीत अपने सुख से ही सब लागे क्या धारा क्या मीत। मेरो मेरो सब कहता है हित स्यो बांध्यो चीत अंतकाल संगी न को ए अचरज है रीत। मन मूर्ख ओ मूर्ख मना एक अंगी प्रीत विच पै गए। मन मूर्ख अज गुण है समझत सिख दे हार्यो नीत नानक भवजल पार पर जो गावे प्रभ के गीत। रब दे गीत गा ओ गीत प्रीत ने ओ गीत सरबंगी प्रीत ने। दुनिया दी प्रीत कैसी है? साहब गुरु ग्रंथ साहब दी अमृत बाणी असि पढ़ने कदी ए प्रेमी सजना नू प्रीत करन वालियां दा नक्शा देखना है ना जे अंदर नू पढ़ना है ते गुरु तेग बहादुर जी दे बचन कदी पढ़ो। हजूर कहिंदे ने प्रीतम जान लेहो मन माही एक अंगी प्रीत है के मेरे प्यारिया मन विच मेरी गल नू चंगी तरह समझ लै। महाराज की कहिंदे ने अज जेड़े लोग तेरे पिछे तुरदे ने ना भावे तेरे रिश्तेदार ने भावे तेरे मित्र ने भावे तेरे महल्ले दे लोक ने सच जानी ए बंदे सरबंगी प्रीत वाले नहीं। इन्हां विचों बहुतात उन्हां दीए जेड़े एक अंगी प्रीत करदे ने। हजूर ने बख्शिश कीती के प्रीतम जान लेहो मन माही अपने सुख सोई जंग फांदियो को काहू को नाही। सुख मैं आन बहुत मिल बैठ त रहत चहू दिश घेरे प्यारिया जे सरबंगी प्रीत हुंदी ते दुख वेले तेरा साथ ना छड़ दे। देख एक अंगी प्रीति ते मैं कई वारी बेनती करना वा के चढ़ दे सूरज नू सारी दुनिया मथे टेक दी सलाम कर देने साडा मुहावरा है जबान ते चढ़िया भरावो चढ़ दे सूरज नू सारे मथे टेक दे ने। एक बार मैं अर्ज कीती सी के मेरे बाबे ने हर काम जेड़ा ओ दुनिया दे इस कर्म कांडी रीता तो ऊपर उठ के संसार नू एक निर्मल उपदेश दिता। चढ़ दे नू सारे सवेरे पानी देंदे ने सारे मथे टेक दे ने केवल एक बाबा है जेड़ा लेंदिया नू पानी देंदा है। असी भावे ओ साखी नू दूजे पक्ष तो लेने हैं भी हजूर ने कहा पितरां तक पानी नहीं पहुंचदा पर मैं कहना इस साखी दे कदी डूंगे अर्थ करके देखो चढ़दियां नू पांडे भी पानी देंदे ने चढ़दियां नू सेठ भी पानी देंदे ने चढ़दियां नू अमीर गरीब सारे पानी देंदे ने। कदी लेंदे सूरज नू किसे ने मत्था नहीं टेकिया। जिदन बंदिया तेरे कोल दौलत दा सूरज चढ़दा है जिस दिन इंसान तेरे कोल पदवी दा सूरज चढ़दा है जिस दिन तेरे कोल गुणा दा सूरज चढ़ना है जिस दिन तेरे इखलाक दा सूरज चढ़ना है उदन लोक तेनू पानी देन वाले ते मत्थे टेकन वाले अनेका मिलणगे ते जिदन तेरे गुणा दा तेरी पदवी दा तेरे शरीर दा सूरज ढलेगा सच जानी ढलदियां दा पानी केवल बाबा ही बणदा है। चढ़दियां दे पानी तां दुनिया देंदी है ढलदियां दी सार केवल गुरु नानक साहिब लैंदे। इह सरबंगी प्रीत है एक अंगी नहीं। फिर मेरी बेनती नू समझियो थोड़ा जा विशा आपां इस टेके इस विषय ते चलना के दुनिया दी प्रीत एक अंगी है। हजूर ने फरमाया प्रीतम जान लेहो मन माही अपने सुख सो ही जंग फांदियो को काहू को नाही, सुख में आन बहुत मिल बैठ, रहत चहु दिशके रह, विपद परी सभी संग छाड़त को न आवत नेरह। घर की नार बहुत हित जासो, हित दा अर्थ प्रीत करांगे, पर हित एक अंगी है। घर की नार बहुत हित जासो, सदा रहत संग लागी, जब ही हंस तजिए काया, प्रेत प्रेत कर भागी। एक अंगी प्रीत है, सतगुरु मेर कर रहे ने कि जब ही हंस तजिए काया, प्रेत प्रेत कर भागी। ए विद को व्यवहार बनयो है, मैं इस करके प्रमाण दिते कि जगत में झूठी देखी प्रीत शब्द आया, ते इस तुक नु अखीर विच पढ़ो शब्द दी नु। कहन लगे ए विद को व्यवहार बनयो है, जासो निहो लगायो, अंत बार नानक बिन खारजी को काम नायो। प्यारिया एक अंगी प्रीत है, देख लोकां ते गिला की करना, अपने इस तन नु तू झाती मार के। जिदन तेरा जन्म होया है ना, ते तेनू मां दा ख्याल नहीं सी कि मेरी मां ने किन्नी पीड़ा सह के मेनू जन्म दिता है, मां दा शुकर नहीं निकलिया। जिस वेले तेरा जन्म होया है, सब तो पहला तेनू इस शरीर दा ख्याल आया, मां दा ख्याल नहीं, बाप दा ख्याल नहीं, घर दा ख्याल नहीं, सब तो पहला तेरे चित विच आया मेनू भुख लगी, ते तू मां दा दुध पीता है। इस शरीर नू पालन लई ना, शरीर दे भले लई कीता, जन्म वेले तू शरीर दे भले लई लोचिया, ते मरदे दम तक शरीर नू प्रीत करदा रहो। सच जानी तेरे शरीर दी प्रीत भी एक अंगी है, सौ साल तेरे कोलो सुख लैके मरदे समय इस शरीर ने भी तेरा साथ छड़ जाना। एदी प्रीत भी सरबंगी नहीं, थोड़ा जा आपां बरीकी भी जाइए कि साडे शरीर दी प्रीत सरबंगी है, केवल एक अंगी है। आपां इनू खवाई जाने हां, आपां इनू पाली जाने हां, आपां इनू सर्दी गर्मी तो बचाने हां, पर कदी अपने शरीर ने कहा भी बंदिया तू मेरी खातर इना कुछ करना, मैं तेनू नहीं छड़ना। देखी जदों तू दुनिया तो जाएगा मैं तेरे नाल चलांगा। नहीं, शरीर दी प्रीत भी सच जानो एक अंगीए, जे अपने तन दी प्रीत एक अंगीए, फिर भैणा भरावां ते गिले ही कोई नहीं, उन्हां दी प्रीत सरबंगी किवें हो सकदी। हां, हजूर ने बाणी विच कृपा कीती है, गुरु दी प्रीत एक अंगी नहीं। मैं एक कबित भाई साहब दा खोर आप नाल सांझा करना चाहना। देखो पहला सी एक अंगी प्रीत, ते दूजा जेड़ा कबित है ओ वे दवली दो पासड़ सबं सरबंगी प्रीत। ओथे कृपालू दाता जी ने अमृत बचन विच बहुत सोहणी गल कही, साहब सचे पातशाह जी दे प्यारे सिख भाई गुरदास हुणा ने सतगुरु दे शब्द दी छाया विच इस कबित नू कहा। ओ कहिंदे ने देख प्यारिया, दुनिया दी जिहड़ी प्रीत ए इक अंगी ए, पर मैं तेनू गुरु दी प्रीत दसना सरबंगी किवें ने। महाराज जी किवें, भाई गुरदास बचन करदे ने कि असी आम तौर ते किसे ताकतवर ताकत वाले बंदे दे घर एक कदम चल के जाइए ते कदी ओ सानू अगो लैण आउंदा है। सतगुरु ने ते बाणी विच फरमाया कि बगानिया ने ते की आउणा है, तेरा सक्का भरा अमीर है ना, तू ओदे बुवे दे अगे खलो जा, दरवाजे नू खड़का के अंदर चला जा, ते सच जानी तेरे मां जाए भरा ने भी तेरे वल मुंह नहीं करना, ओ भी पिठ करके बह जाएगा। सजना सच जानी ए एक अंगी प्रीति, दुनियादार लोकां दे बुमियां ते तू चल के जाए हजारां कदम, ते अपना सक्का भरा एक कदम ही अगे उठ के जी आया नहीं कहिंदा। बाणी ने निर्णा कीता है, कहन लगे जो निर्धन सरदन कह जाए आगे बैठा पीठ फराए। गुरु दी प्रीत सरबंगी किवें में, सक्के भरा जे उन्हां दे घर आपां कई मील तुर के जाइए ते ओ अपने कमरे विचों उठ के भी फतेह फलां नूं तैयार नहीं, अपने दरवाजे तक आउण नूं तैयार नहीं। पर कहन लगे जे सक्के भरा दी इह हालत है ते बादशाह दे दरबार ते तेनू किन्ने जी आया कहना है, बादशाह दे दरबार ते किन्ने तेनू लाउण आउणा है। ते उत्थे भाई साहब ने कहा मेरी जिंदगी दा अनुभवी के मां जाए भरा दे कोल चल के जाए, ओ दौलत दे हंकार विच पदवी दे हंकार विच हो सकदा है कि तेरे जी आया ना कह तेनू गले ना लाए, पर एक भरोसा करी मेरे बाबे दी प्रीत सरबंगी खै, ਮੇਰੇ ਰੱਬ ਦੀ ਪ੍ਰੀਤ ਸਰਬੰਗੀਏ, ਤੂੰ ਇੱਕ ਕਦਮ ਚੱਲ ਕੇ ਜਾਈ, ਮੈਂ ਤੈਨੂੰ ਲਿਖ ਕੇ ਦੇ ਦੇਣਾ, ਮੇਰਾ ਮੁਰਸ਼ਦ ਕਰੋੜਾਂ ਕਦਮ ਤੈਨੂੰ ਅੱਗੇ ਲੈਣ ਵਾਸਤੇ ਆਵੇਗਾ। ਦੋ ਪੱਖ ਨੇ, ਇੱਕ ਹੁੰਦਾ ਬਾਹਰ ਦਾ ਸਫ਼ਰ, ਇੱਕ ਹੁੰਦਾ ਅੰਦਰ ਦਾ ਸਫ਼ਰ। ਬਾਹਰੋਂ ਵੀ ਗੁਰੂ ਲੈਣ ਆਉਂਦਾ ਤੇ ਸੱਚ ਜਾਣੀ, ਤੂੰ ਇੱਕ ਕਦਮ ਚੱਲ ਤਾਂ ਸਹੀ, ਗੁਰੂ ਤੈਨੂੰ ਕਰੋੜਾਂ ਕਦਮ ਲੈਣ ਆਏਗਾ। ਭਾਈ ਸਾਹਿਬ ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ ਦੁਨੀਆਦਾਰ ਬੰਦੇ ਨੂੰ ਅਸੀਂ ਇੱਕ ਆਵਾਜ਼ ਮਾਰ ਕੇ ਬੁਲਾਉਣ ਦਾ ਯਤਨ ਕਰੀਏ ਤੇ ਉਹ ਤਾਂ ਵੀ ਮੂੰਹ ਨਹੀਂ ਸਿੱਧਾ ਕਰਦਾ, ਬੋਲਦਾ ਨਹੀਂ, ਉਹਦੇ ਅੰਦਰ ਸਾਡੀ ਗੱਲ ਪਾਉਂਦੀ ਨਹੀਂ। ਕਹਿੰਦੇ ਦੁਨੀਆਦਾਰ ਬੰਦੇ ਨੂੰ ਤੂੰ ਹਜ਼ਾਰ ਵਾਲੀ ਬੁਲਾਵੇਂ, ਉਹ ਇੱਕ ਵਾਰੀ ਬੋਲਦਾ ਹੈ। ਉਹ ਸੱਜਣਾ ਮੇਰੇ ਗੁਰੂ ਨੂੰ ਤੂੰ ਇੱਕ ਵਾਰੀ ਬੁਲਾਵੇਂ ਤੇ ਸੱਚ ਜਾਣੀ, ਉਹ ਹਜ਼ਾਰ ਵਾਰੀ ਅੱਗੋਂ ਤੈਨੂੰ ਬੁਲਾਉਣ ਵਾਸਤੇ ਆਵੇਗਾ। ਕੀ ਇਸ ਪ੍ਰੀਤ ਸਰਬੰਗੀ ਨੇ, ਸੰਸਾਰ ਦੇ ਮਨੁੱਖ ਨੂੰ ਹਜ਼ਾਰ ਵਾਰੀ ਬੁਲਾਈਏ ਤੇ ਇੱਕ ਵਾਰ ਵੀ ਨਹੀਂ ਬੋਲਦਾ, ਤੇ ਕਦੀ ਪਿਆਰੇ ਗੁਰੂ ਦੀ ਪ੍ਰੀਤ ਨੂੰ ਦੇਖ, ਤੂੰ ਇੱਕ ਵਾਰੀ ਸਿਮਰਨ ਮਾਤਰ ਆਵਾਜ਼ ਮਾਰ ਤੇ ਗੁਰੂ ਤੈਨੂੰ ਹਜ਼ਾਰਾਂ ਵਾਰੀ ਅੱਗੋਂ ਪੁਕਾਰਨ ਆਏਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਦੁਨੀਆਦਾਰ ਲੋਕ ਨੇ ਤੇ ਇਹਦੇ ਵਿੱਚ ਕੋਈ ਝੂਠ ਨਹੀਂ, ਹਕੀਕਤ ਹੈ। ਪਹਿਲਾਂ ਪ੍ਰਮਾਣ ਮੈਂ ਦੇ ਚੁੱਕਾ ਕਿ ਆਪਣੇ ਸੁੱਖ ਸਿਉਂ ਹੀ ਸਭ ਲਾਗੇ। ਜੇ ਤੂੰ ਦੁਨੀਆਂ ਦੀ ਪ੍ਰੀਤ ਨਿਭਾਣੀ ਹੈ ਨਾ, ਅੱਜ ਕਿਸੇ ਬੰਦੇ ਨੂੰ ਤੁਸੀਂ ਮਿਲਣ ਜਾਓ, ਤਜਰਬਾ ਤੁਸੀਂ ਕਰਕੇ ਦੇਖਿਓ, ਖਾਲੀ ਹੱਥ ਗਏ ਹੋ, ਕਿਸੇ ਨੇਤਾ ਨੂੰ ਮਿਲਣ ਚਲੇ ਜਾਓ, ਕਿਸੇ ਅਮੀਰ ਪੁਰਸ਼ ਨੂੰ ਮਿਲਣ ਚਲੇ ਜਾਓ, ਖਾਲੀ ਹੱਥ ਜਾਓ ਤੇ ਉਹਦੀ ਸ਼ਬਦਾਵਲੀ, ਉਹਦੇ ਬੋਲ ਕੁਝ ਹੋਰ ਹੋਣਗੇ, ਤੇ ਜਦੋਂ ਉਹਦੇ ਸਾਹਮਣੇ ਰੁਪਈਆਂ ਦੀ ਥੈਲੀ ਰੱਖ ਦਿਓ, ਇੱਕ ਖਿਨ ਵਿੱਚ ਉਹਦੇ ਬੋਲਾਂ ਵਿੱਚ ਤਬਦੀਲੀ ਆ ਜਾਏਗੀ। ਕਿਉਂ? ਉਹਨੂੰ ਖਾਲੀ ਹੱਥ ਪਾਉਂਦੇ ਨੇ। ਭਾਈ ਸਾਹਿਬ ਕਹਿੰਦੇ ਨੇ ਜਿਹੜੀ ਦੁਨੀਆਂ ਦੀ ਇੱਕ ਅੰਗੀ ਪ੍ਰੀਤ ਹੈ, ਇਹ ਦੌਲਤ ਨੂੰ ਦੇਖ ਕੇ ਤੇਰੇ ਨਾਲ ਸਾਂਝ ਪਾਉਂਦੀ ਏ, ਤੇ ਮੇਰਾ ਗੁਰੂ ਕਹਿੰਦਾ ਬੇਟਾ ਕਿ ਮੈਨੂੰ ਕਰੋੜਾਂ ਅਰਬਾਂ ਨਹੀਂ, ਤੂੰ ਭਾਵਨਾ ਨਾਲ ਭਾਵੇਂ ਇੱਕ ਤੀਲਾ, ਇੱਕ ਕੱਖ, ਇੱਕ ਕੌਡੀ ਵੀ ਲੈ ਕੇ ਆ ਜਾਏ, ਤੇ ਮੈਂ ਕੌਡੀ ਦੇ ਬਦਲੇ ਤੇਰੇ ਦੀਨ ਤੇ ਦੁਨੀਆਂ ਦੇ ਖਜ਼ਾਨੇ ਤੇਰੀ ਢੋਲੀ ਵਿੱਚ ਪਾ ਦਿਆਂ, ਤੂੰ ਕੇਵਲ ਭਾਵਨਾ ਲੈ ਕੇ ਆ ਜਾ। ਇਹ ਸਰਬੰਗੀ ਪ੍ਰੀਤ ਨੇ ਭਾਈ ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਤੇ ਜਦੋਂ ਆਗਰੇ ਦੀ ਧਰਤੀ ਤੇ ਅਸੀਂ ਦੇਖਨੇ ਆ, ਇਹ ਕੇਵਲ ਫਲਸਫਾ, ਸਿਧਾਂਤ, ਦਰਸ਼ਨ, ਕੇਵਲ ਇਹ ਸ਼ਬਦ ਨਹੀਂ, ਮੇਰੇ ਸਤਿਗੁਰੂ ਨੇ ਜੋ ਬਾਣੀ ਵਿੱਚ ਕਿਹਾ ਹਕੀਕਤ ਵਿੱਚ ਉਹਨੂੰ ਕਰਕੇ ਦਿਖਾਇਆ। ਆਗਰੇ ਦੀ ਧਰਤੀ ਤੇ ਇੱਕ ਪਾਸੇ ਜਹਾਂਗੀਰ ਦਾ ਤੰਬੂ ਲੱਗਾ, ਉਹਦਾ ਕੈਂਪ ਹੈ, ਤੇ ਦੂਜੇ ਪਾਸੇ ਮੇਰੇ ਮੀਰੀ ਪੀਰੀ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਦਾ ਕੈਂਪ ਹੈ, ਤੇ ਇਹਨੂੰ ਅਸੀਂ ਕਦੀ ਭੁਲਾ ਨਹੀਂ ਸਕਦੇ। ਗੁਰੂ ਦੀ ਪ੍ਰੀਤ ਸਰਬੰਗੀ ਏ, ਦੁਨੀਆਂ ਦੀ ਪ੍ਰੀਤ ਇੱਕ ਅੰਗੀ ਹੈ। ਆਗਰੇ ਦੀ ਧਰਤੀ ਤੇ ਲਹਿਰਾਂ ਬਹਿਰਾਂ ਲੱਗ ਗਈਆਂ, ਸਿੱਖ ਸੰਗਤ ਕੀਰਤਨ ਪਾਠ ਸੁਣ ਆਉਣ ਲੱਗੀ, ਦਰਸ਼ਨ ਕਰਕੇ ਸਤਿਗੁਰੂ ਦੇ ਤ੍ਰਿਪਤ ਹੋਏ, ਤੇ ਇਸੇ ਆਗਰੇ ਦੀ ਧਰਤੀ ਤੇ ਇੱਕ ਗੁਰੂ ਕਾ ਲਾਲ ਰਹਿੰਦਾ ਸੀ, ਜਿਹਦਾ ਘਰ ਵੀ ਕੱਚਾ ਸੀ ਤੇ ਜਿਹਦਾ ਕਾਰੋਬਾਰ ਵੀ ਇਤਨਾ ਨਹੀਂ। ਉਹਦਾ ਕਾਰੋਬਾਰ ਕੀ ਸੀ ਕਿ ਸਵੇਰੇ ਜਾਣਾ ਜੰਗਲ ਵਿੱਚੋਂ ਘਾਹ ਵੱਢ ਕੇ ਲਿਆਉਣਾ, ਉਸ ਘਾਹ ਨੂੰ ਸਾਫ਼ ਕਰਨਾ ਤੇ ਪਰਤ ਕੇ ਬਾਜ਼ਾਰ ਵਿੱਚ ਘਾਹ ਵੇਚਣ ਚਲੇ ਜਾਣਾ, 4 ਟਕੇ ਜੇ 2 ਟਕੇ ਬਚਨੇ ਉਹਦੇ ਨਾਲ ਆਪਣੇ ਪੇਟ ਦੀ ਪੂਰਤੀ ਕਰਨੀ। ਗੁਜ਼ਾਰਾ ਬੜੀ ਮੁਸ਼ਕਲ ਨਾਲ ਸੀ ਕਿ ਜੋ ਸਵੇਰੇ ਕਮਾਈ ਕਰਨੀ ਸ਼ਾਮ ਨੂੰ ਭੋਜਨ ਛਕ ਲੈਣਾ। ਪਰ ਪਤਾ ਨਹੀਂ ਉਸ ਸਿੱਖ ਦੀ ਭਾਵਨਾ ਕਿਤਨੀ ਸੀ, ਉਹਨੇ 1 ਟਕਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਲਈ ਸਾਂਭ ਕੇ ਰੱਖਿਆ ਸੀ, ਗੁਰੂ ਨਾਨਕ ਦੀ ਜੋਤ ਲਈ, ਕਿ ਜਿੱਦਣ ਸੱਚੀ ਸਰਕਾਰ ਕਿਤੇ ਮਿਲਣਗੇ, ਮੈਂ ਗਰੀਬ ਹਾਂ, ਅੰਮ੍ਰਿਤਸਰ ਤੱਕ ਪਹੁੰਚ ਨਹੀਂ ਸਕਦਾ, ਮੈਂ ਸਿਰਫ ਤਾਂ ਬੇਨਤੀ ਕਰ ਰਿਹਾ। ਪਿਆਰਿਓ, ਗੁਰੂ ਦੀ ਪ੍ਰੀਤ, ਰੱਬ ਦੀ ਪ੍ਰੀਤ ਟਕਿਆਂ ਨਾਲ ਨਹੀਂ ਤੁਲਦੀ, ਰੱਬ ਦੀ ਪ੍ਰੀਤ ਤਾਂ ਅੰਦਰ ਦੀ ਭਾਵਨਾ ਤੇ ਖਲੋਤੀ ਹੋਈ ਹੈ। ਪਰਮਾਤਮਾ ਦੀ ਪ੍ਰੀਤ ਆ ਲੱਛੇਦਾਰ ਸ਼ਬਦਾਂ ਵਿੱਚ ਨਹੀਂ, ਪਰਮਾਤਮਾ ਦੀ ਪ੍ਰੀਤ ਤਾਂ ਅੰਦਰ ਦੀ ਗਹਿਰਾਈ ਵਿੱਚੋਂ ਨਿਕਲੇ ਹੋਏ ਬੋਲ ਨੇ, ਤੇ ਭਾਵੇਂ ਉਹ ਬੋਲ ਇੱਕ ਹੀ ਹੋਵੇ। ਹੁਣ ਦੇਖੋ, ਉਹਨੇ ਟਕਾ ਪੱਲੇ ਬਣੇ, ਧੰਨ ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਇਸ ਸੱਜਣ ਨੂੰ ਕਿਸੇ ਨੇ ਜਾ ਕੇ ਇੰਨੀ ਕੁ ਗੱਲ ਦੱਸ ਦਿੱਤੀ ਕਿ ਜਿਸ ਗੁਰੂ ਕੀਆਂ ਬਾਤਾਂ ਤੂੰ ਰੋਜ਼ ਸੁਣਾਨੇ, ਉਹ ਸਤਿਗੁਰੂ ਅੱਜ ਆਗਰੇ ਦੀ ਧਰਤੀ ਤੇ ਆਏ ਨੇ। ਸੁਣਨ ਦੀ ਦੇਰ ਸੀ, ਇਹ ਸੱਜਣ ਨੇ ਘਾਹ ਦੀ ਗੱਠ ਲਈ ਤੇ ਟਕਾ ਆਪਣੇ ਗੱਠ ਨਾਲ ਕੱਪੜੇ ਦੀ ਵਿੱਚ ਜੋ ਗੱਠ ਮਾਰ ਕੇ ਬੰਨਿਆ ਸੀ ਉਹ ਲੈ ਲਿਆ, ਤੇ ਕੱਪੜੇ ਇਹਦੇ ਸਿੱਧੇ ਸਾਨੇ ਪਸੀਨੇ ਨਾਲ ਭਿੱਜਾ, ਘਾਹ ਖੋਤਰ ਖੋਤਰ ਕੇ ਮਿੱਟੀ ਹੱਥਾਂ ਤੇ ਕੱਪੜਿਆਂ ਤੇ ਪਈ, ਪਤਾ ਨਹੀਂ ਇੰਨਾ ਪ੍ਰੇਮ ਦਾ ਕੁੱਠਾ ਉਹਨੂੰ ਪਤਾ ਹੀ ਕੋਈ ਨਹੀਂ। ਅਸੀਂ ਕੱਪੜੇ ਦੇਖਨੇ ਆ, ਅਸੀਂ ਸ਼ਿਸ਼ਟਾਚਾਰ ਦੇਖਨੇ ਆ, ਪਰ ਪਿਆਰਿਓ ਜਿਹਦੇ ਅੰਦਰ ਰੱਬ ਦੀ ਪ੍ਰੀਤ ਏ ਉਹ ਸ਼ਬਦ ਨਹੀਂ ਦੇਖਦਾ, ਉਹ ਤਾਂ ਆਪਣੇ ਅੰਦਰ ਨੂੰ ਗੁਰੂ ਦੇ ਚਰਨਾਂ ਵਿੱਚ ਜਾ ਸਕਦਾ। ਹੁਣ ਕਈ ਵਾਰੀ ਅਸੀਂ ਬਾਹਰੋਂ ਬੜੇ ਮਿੱਠੇ ਸ਼ਬਦ ਬੋਲਨੇ ਆ ਪ੍ਰੀਤ ਵਾਲੇ, ਮੇਰਾ ਗੁਰੂ ਕਹਿੰਦਾ ਮੈਨੂੰ ਇਹ ਚੰਗੇ ਨਹੀਂ ਲੱਗਦੇ। ਉਹ ਕਿਹੜੇ ਸ਼ਬਦ ਨੇ? ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਵਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਪਰ ਅਗਲਾ ਬਚਨ ਕਦੀ ਪੜੋ, ਕਹਿਣ ਲੱਗੇ ਪਿਆਰਿਓ ਜਿਨ੍ਹਾਂ ਦੇ ਅੰਦਰ ਸਾਈਂ ਦੀ ਪ੍ਰੀਤ ਹੈ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਉਹ ਸ਼ਬਦਾਂ ਵਿੱਚ ਨਹੀਂ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ। ਇਹ ਅੰਦਰ ਦੀ ਪ੍ਰੀਤ ਹੈ, ਸੀਨੇ ਵਿੱਚੋਂ ਨਿਕਲੇ ਸ਼ਬਦ ਨੇ। ਸੱਜਣ ਟਕਾ ਤੇ ਘਾਹ ਦੀ ਗੱਠ ਲੈ ਕੇ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ। ਉਹਨੇ ਪਾਤਸ਼ਾਹ ਪੁੱਛਿਆ, ਸੰਤਰੀ ਨੇ ਕਹਿ ਦਿੱਤਾ ਇਹ ਹੀ ਨੇ। ਅੰਦਰ ਗਿਆ, ਇਹ ਵਿਦਵਾਨ ਸਾਖੀਕਾਰ ਕਹਿੰਦੇ ਨੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਦੀਦਾਰ ਨਹੀਂ ਸੁਣ ਪਾਏ। ਆਪਣੇ ਵੱਲੋਂ ਜਾ ਟਕਾ ਤੇ ਘਾਹ ਦੀ ਗੱਠ ਰੱਖ ਕੇ ਕਹਿੰਦਾ ਮੇਰੇ ਜਨਮ ਮਰਨ ਨੂੰ ਕੱਟ ਦਿਓ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦਿਓ, ਮੈਨੂੰ ਕੇਵਲ ਸਿਦਕ ਤੇ ਨਾਮ ਦੀਆਂ ਦਾਤਾਂ ਬਖਸ਼ੋ। ਜਹਾਂਗੀਰ ਦੇ ਖਾਨਿਓ ਗਈ, ਇੱਕੋ ਦਮ ਆਸਨ ਤੋਂ ਉੱਠ ਕੇ ਕਹਿੰਦਾ ਸਿੱਖਾ ਤੂੰ ਭੁਲੇਖੇ ਨਾਲ ਗਲਤ ਥਾਂ ਤੇ ਆ ਗਏ, ਸੱਚ ਜਾਣੀ ਮੌਤ ਦਾ ਭੈ ਤਾਂ ਮੇਰਾ ਵੀ ਖਹਿੜਾ ਨਹੀਂ ਛੱਡਦਾ, ਮੈਂ ਕਿਸੇ ਦੇ ਮੌਤ ਦੇ ਬੰਧਨ ਕਿਵੇਂ ਕੱਟਣੇ। ਸਿੱਖ ਇੱਕੋ ਦਮ ਸੁਚੇਤ ਹੋਇਆ, ਉਹਨੇ ਦੂਜਾ ਸ਼ਬਦ ਨਹੀਂ ਸੁਣਿਆ, ਘਾਹ ਦੀ ਗੱਠ ਚੁੱਕੀ ਤੇ ਰੱਖ ਕੇ ਟਕਾ ਜਿਹੜਾ ਪੈਰਾਂ ਵਿੱਚ ਉਹਨੂੰ ਦੁਬਾਰਾ ਫਿਰ ਚੁੱਕ ਲਿਆ ਤੇ ਕਹਿੰਦੇ ਨੇ ਜਾਣ ਲੱਗਿਆ ਜਹਾਂਗੀਰ ਦੇ ਸ਼ਬਦ ਸਨ ਕਿ ਦੇਖ ਤੂੰ ਘਾਹ ਦੀ ਗੱਠ ਨਾ ਚੁੱਕ, ਟਕਾ ਨਾ ਚੁੱਕ। ਉਹਨੇ ਕਿਹਾ ਕਹਿੰਦਾ ਕਿਉਂ? ਕਹਿੰਦਾ ਆਖਰ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਵਾਂ, ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜਾ ਇਸ ਸਾਖੀ ਵਿੱਚ ਰੰਗ ਭਰ ਕੇ ਪੇਸ਼ ਕੀਤਾ, ਗੁਰੂ ਦੀ ਪ੍ਰੀਤ ਕੀ ਹੈ? ਹੁਣ ਬਾਦਸ਼ਾਹ ਕਹਿੰਦਾ ਘਾਹ ਦੀ ਗੱਠ ਤੇ ਟਕਾ ਨਾ ਚੁੱਕ। ਕਹਿਣ ਲੱਗਾ ਕਿਉਂ? ਆਖਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਵਾਂ ਤੇ ਜੇ ਤੂੰ ਚੁੱਕ ਕੇ ਲੈ ਗਿਓ ਤੇ ਆ ਸੰਤਰੀ ਮੰਤਰੀ ਕੀ ਕਹਿਣਗੇ ਓਏ ਕਿ ਇਸ ਬੰਦੇ ਦੀ, ਇਸ ਬਾਦਸ਼ਾਹ ਦੀ ਆਮ ਘਾਹੀ ਦੀ ਨਜ਼ਰ ਵਿੱਚ ਵੀ ਕੋਈ ਕੀਮਤ ਨਹੀਂ, ਬਾਦਸ਼ਾਹ ਅੱਗੇ ਰੱਖੀ ਕੋਈ ਚੀਜ਼ ਨਹੀਂ ਚੁੱਕੀ ਜਾਂਦੀ। ਮੈਂ ਜੇ ਗੁਰੂ ਕੋਲ ਤੂੰ ਜਾਣਾ ਮੈਂ ਰੋਕਦਾ ਨਹੀਂ, ਤੈਨੂੰ ਸੋਨੇ ਦੀਆਂ ਮੋਹਰਾਂ ਹੀਰੇ ਮੋਤੀ ਦੇ ਦੇਣਾ, ਘਾਹ ਦੀ ਗੱਠ ਤੇ ਟਕਾ ਨਾ ਚੁੱਕੀ। ਸਿੱਖ ਨੇ ਕੀ ਕੀਤਾ? ਉਹਨੇ ਸ਼ਬਦ ਕੋਈ ਨਹੀਂ ਬੋਲੇ, ਚੁੱਕ ਕੇ ਘਾਹ ਦੀ ਗੱਠ ਤੇ ਟਕਾ ਤੁਰ ਲੱਗਾ। ਜਹਾਂਗੀਰ ਕਹਿੰਦਾ ਮੈਂ ਤੈਨੂੰ ਕੀ ਕਹਿ ਰਿਹਾ, ਮੇਰੀ ਗੱਲ ਸਮਝ ਨਹੀਂ ਪਈ? ਹੀਰੇ ਮੋਤੀ ਲੈ ਲੈ ਪਰ ਘਾਹ ਦੀ ਗੱਠ ਤੇ ਟਕਾ ਚੁੱਕਣਾ ਮੇਰੀ ਤੋਹੀਨ ਹੈ। ਸਿੱਖ ਨੇ ਇੱਕ ਗੱਲ ਕਹੀ, ਕਹਿੰਦਾ ਬਾਦਸ਼ਾਹ ਤੁਹਾਡੇ ਬਾਬਰ ਤੋਂ ਪਹਿਲਾਂ ਇਸ ਦਿੱਲੀ ਦੀ ਧਰਤੀ ਤੇ ਰਾਜ ਕਿਹਦਾ ਸੀ? ਜਹਾਂਗੀਰ ਕਹਿੰਦਾ ਲੋਧੀਆਂ ਦਾ। ਉਹ ਕਹਿੰਦਾ ਮੇਰੇ ਘਰ ਵਿੱਚ ਲੋਧੀਆਂ ਦੇ ਘਰ ਦੇ ਕੁਝ ਸਿੱਕੇ ਪਏ ਨੇ ਕਿ ਲੋਧੀਆਂ ਦੇ ਰਾਜ ਦੀ ਮੋਹਰ, ਲੋਧੀਆਂ ਦੇ ਰਾਜ ਦੀ ਸਟੈਂਪ, ਲੋਧੀਆਂ ਦੇ ਰਾਜ ਦੇ ਸਿੱਕੇ ਮੈਂ ਤੇਰੇ ਦਰਬਾਰ ਵਿੱਚ ਲੈ ਕੇ ਆਵਾਂ, ਉਹ ਚੱਲ ਜਾਣਗੇ? ਕਿ ਲੋਧੀਆਂ ਦੀ ਮੋਹਰ ਤੇਰੇ ਕਾਗਜ਼ ਤੇ ਲਾਈਏ ਤੇ ਚੱਲੇਗੀ? ਜਹਾਂਗੀਰ ਤਮ ਖਾ ਕੇ ਕਹਿੰਦਾ ਨਹੀਂ, ਮੁਗਲਾਂ ਦੇ ਰਾਜ ਵਿੱਚ, ਜਹਾਂਗੀਰ ਦੇ ਰਾਜ ਵਿੱਚ ਜਹਾਂਗੀਰ ਦਾ ਸਿੱਕਾ ਤੇ ਜਹਾਂਗੀਰ ਦੀ ਮੋਹਰ ਹੀ ਚੱਲੇਗੀ। ਸਿੱਖ ਕਹਿੰਦਾ ਸੁਣੋ ਬਾਦਸ਼ਾਹ, ਕਿ ਤੇਰੇ ਕੋਲ ਹੀਰੇ ਮੋਤੀ ਸੋਨਾ ਪਤਾ ਨੀ ਕਿੰਨੇ ਕੁ ਗਰੀਬਾਂ ਦਾ ਖੂਨ ਨਿਚੋੜ ਕੇ ਇਕੱਠਾ ਕੀਤਾ ਈ, ਜਿੱਥੇ ਗੁਰੂ ਗੁਰੂ ਜਪਦਿਆਂ ਮੈਂ ਘਾਹ ਕੱਟਿਆ, ਜਿੱਥੇ ਗੁਰੂ ਦੇ ਗੀਤ ਗਾਉਂਦਿਆਂ ਮੈਂ ਸਾਰੀ ਧੁੱਪ ਆਪਣੇ ਪਿੰਡੇ ਤੇ ਖੰਡਾਈਏ, ਸੱਚ ਜਾਣੀ ਇਹ ਘਾਹ ਦੀ ਗੱਠ ਨਹੀਂ, ਇਹਦੇ ਇੱਕ ਇੱਕ ਤਿਨਕੇ ਵਿੱਚ ਮੇਰੇ ਅੰਦਰ ਦੀ ਭਾਵਨਾ ਤੇ ਪ੍ਰੇਮ ਬੱਜਾ ਹੋਇਆ। ਪਿਆਰਿਆ ਜੇ ਤੁਹਾਡੇ ਰਾਜ ਵਿੱਚ ਲੋਧੀਆਂ ਦੇ ਸਿੱਕੇ ਨਹੀਂ ਚੱਲਦੇ, ਉਹ ਜਿੱਥੇ ਮੇਰੇ ਗੁਰੂ ਦੇ ਦਰਬਾਰ ਵਿੱਚ ਪ੍ਰੀਤ ਦਾ ਟਕਾ ਤੇ ਇਹ ਘਾਹ ਦੀ ਗੱਠ ਚੱਲ ਜਾਣੀ ਏ, ਉੱਥੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਸਿੱਖ ਗਿਆ, ਹਕੀਕਤ ਏਵੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਕੈਂਪ ਤੋਂ ਬਾਹਰ ਨਿਕਲ ਆਏ ਸਨ। ਸਿੱਖ ਦੇ ਆਉਣ ਤੋਂ ਪਹਿਲਾਂ ਬਾਹਰ ਆਏ, ਉੱਥੇ ਆਉਂਦਿਆਂ ਸਾਰ ਕਿਹਾ ਕਿ ਲਿਆ ਘਾਹ ਦੀ ਗੱਠ ਮੈਨੂੰ ਚੁਕਾ ਦੇ। ਸਿੱਖ ਕਹਿੰਦਾ ਨਹੀਂ, ਅੱਗੇ ਭੁੱਲ ਗਿਆ ਸਾਂ, ਅੱਗੇ ਕੁਤਾਹੀ ਮੇਰੇ ਤੋਂ ਗਈ, ਮੈਂ ਗੱਠ ਨਹੀਂ ਛੱਡਣੀ, ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਰੱਖਾਂਗਾ। ਸਤਿਗੁਰੂ ਗੱਠ ਨੂੰ ਆਪ ਹੱਥ ਪਾਉਂਦੇ ਨੇ ਤੇ ਘਾਈ ਗੱਠ ਛੱਡਣ ਨੂੰ ਤਿਆਰ ਨਹੀਂ। ਜਹਾਂਗੀਰ ਸਾਹਮਣੇ ਖਲੋ ਗਿਆ, ਉਸ ਕਠੋਰ ਬੰਦੇ ਦੀਆਂ ਅੱਖਾਂ ਵੀ ਪਿਘਲੀਆਂ, ਅੱਖਾਂ ਵਿੱਚੋਂ ਨੀਰ ਆ ਗਿਆ। ਕਹਿੰਦਾ ਹੱਦ ਹੋ ਗਈ, ਕੈਸੀ ਪ੍ਰੀਤ ਹੋਏ, ਅਸੀਂ ਬਾਦਸ਼ਾਹ ਤਾਂ ਆਪਣੇ ਸੂਬੇਦਾਰਾਂ ਦੀ ਅਹਿਲਕਾਰਾਂ ਦੀ ਪਰਵਾਹ ਨਹੀਂ ਕਰਦੇ। ਕਹਿੰਦਾ ਲੋਕੀ ਤਾਂ ਹੀ ਪ੍ਰੀਤ ਕਰਦੇ ਨੇ ਕਿ ਦੀਨ ਦੁਨੀ ਦਾ ਪਾਤਸ਼ਾਹ ਹੋ ਕੇ ਪ੍ਰੀਤ ਵਾਲਿਆਂ ਦੀਆਂ ਘਾਹ ਦੀਆਂ ਗੱਠਾਂ ਆਪ ਚੁੱਕਣ ਵਾਸਤੇ ਚਲਾ ਜਾਂਦਾ। ਉੱਥੇ ਜਦੋਂ ਸ਼ਬਦ ਕਹਿ ਜਹਾਂਗੀਰ ਦੇ ਬੋਲ ਸਨ ਸਿੱਖਾਂ ਕਿ ਇਹ ਉਹ ਹੀ ਪਾਤਸ਼ਾਹ ਹੈ ਜਿਹਦੇ ਚਰਨਾਂ ਵਿੱਚ ਤੂੰ ਘਾਹ ਦੀ ਗੱਠ ਤੇ ਟਕਾ ਲੈ ਕੇ ਚੱਲੇ। ਕਹਿੰਦੇ ਨੇ ਉਹ ਸਿਕਾਹੀ ਨੇ ਰੱਖ ਕੇ ਘਾਹ ਦੀ ਉਹ ਗੱਠ ਤੇ ਟਕਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜ ਲੈ। ਚਰਨ ਪਕੜਨ ਲੱਗਾ, ਮੇਰੇ ਦਾਤੇ ਨੇ ਚਰਨਾਂ ਤੇ ਨਹੀਂ ਇੱਕੋ ਦਮ ਕੁੱਟ ਕੇ ਸੀਨੇ ਨਾਲ ਲਾਇਆ। ਇਹਦੇ ਸ਼ਬਦ ਸਨ ਕਿ ਪਸੀਨੇ ਨਾਲ ਮੇਰੇ ਬਸਤਰ ਭਿੱਜੇ ਨੇ, ਮਿੱਟੀ ਨਾਲ ਮੇਰਾ ਤਨ ਭਰਿਆ ਪਿਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲੇ ਤਾਂ ਸੀਨੇ ਨਾਲ ਲਾਇਆ ਤੇ ਮੂੰਡ ਪਲੋਸ਼ ਕੇ ਕਹਿੰਦੇ ਨੇ ਬੇਟਾ ਚਿੱਟੇ ਕੱਪੜੇ ਹੋਣ ਮਨ ਮੈਲਾ ਹੋਵੇ ਤੇ ਉਹਨਾਂ ਨੂੰ ਥਾਂ ਨੀ ਮਿਲਦੀ, ਅੰਦਰ ਨਿਰਮਲ ਹੋਵੇ ਤੇ ਬਾਹਰੋਂ ਜੇ ਕਿਤੇ ਮਿੱਟੀ ਵੀ ਲੱਗੀ ਹੋਵੇ ਤਾਂ ਵੀ ਮੈਂ ਆਪਣੇ ਸੀਨੇ ਵੀ ਤੈਨੂੰ ਥਾਂ ਦਿਆਂਗਾ। ਕੀ ਇਹ ਸਰਬੰਗੀ ਪ੍ਰੀਤ ਨਹੀਂ? ਮੈਂ ਭਾਈ ਸਾਹਿਬ ਦੀ ਦੂਸਰੀ ਜਿਹੜੀ ਪਵਿੱਤਰ ਉਹਨਾਂ ਦੀ ਰਚਨਾ ਵਿੱਚੋਂ ਕਵਿਤ ਹੈ ਉਹ ਸਰਬੰਗੀ ਪ੍ਰੀਤ ਹੈ। ਪਹਿਲਾਂ ਇੱਕ ਅੰਗੀ ਪ੍ਰੀਤ ਸੀ, ਸਰਬੰਗੀ ਪ੍ਰੀਤ ਹੈ। ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਨਹੀਂ ਕਿ ਗੁਰੂ ਕਹਿਦਾ ਵੀ ਤੂੰ ਪਤੰਗੇ ਦੀ ਤਰ੍ਹਾਂ ਸੜ ਜਾ, ਮੈਂ ਨਹੀਂ ਅੱਗੇ ਲੈਣ ਆਉਣਾ। ਨਹੀਂ, ਸਤਿਗੁਰੂ ਦੀ ਪ੍ਰੀਤ ਸਰਬੰਗੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਵਾਰੀ ਤੂੰ ਗੁਰੂ ਨੂੰ ਆਵਾਜ਼ ਮਾਰ, ਸਿਮਰਨ ਤਾਹੇ ਬਾਰੰਗ ਬਾਰ ਗੁਰ ਖੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਯਾਨਿਦ ਮਹਿਮਾ ਆਗਾਧ ਬੋਧ, ਨਮੋ 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 ਨੇਤ 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 ਹੈ। ਗੁਰੂ ਕੀ ਪ੍ਰੀਤ ਜਿਹੜੀ ਏ ਗੁਰੂ ਕੇ ਸਿੱਖੋ ਇਹ ਸਰਬੰਗੀ ਹੈ। ਜਦੋਂ ਕਿਸੇ ਦੀ ਰੱਬ ਦੇ ਚਰਨਾਂ ਵਿੱਚ ਪ੍ਰੀਤ ਪੈ ਜਾਏ, ਕਾਮਲ ਮੁਰਸ਼ਦ ਮਿਲ ਜਾਏ, ਸੰਗਤ ਕਰਨੀ ਵਾਲਿਆਂ ਦੀ ਮਿਲ ਜਾਏ, ਉਦੋਂ ਅੰਦਰ ਪ੍ਰੇਮ ਉਛਾਲਾ ਮਾਰਦਾ, ਫਿਰ ਦੁਨੀਆਂ ਦੇ ਲੋਕਾਂ ਨੂੰ ਇਹ ਪ੍ਰੀਤ ਨਹੀਂ ਪਾਉਂਦੀ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਸ਼ਬਦ ਦੀ ਵਿਆਖਿਆ ਕਰਨੀ ਚਾਹੁੰਦਾ ਹਾਂ ਕਿ ਦੁਨੀਆਂ ਨੂੰ ਬਾਬੇ ਨਾਨਕ ਦੀ ਪ੍ਰੀਤ ਭਾਈ, ਕਿ ਦੁਨੀਆਂ ਨੂੰ ਬਾਬੇ ਨਾਨਦੇਵ ਦੀ ਪ੍ਰੀਤ ਭਾਈ, ਕਿ ਦੁਨੀਆਂ ਨੂੰ ਕਬੀਰ ਦੀ ਪ੍ਰੀਤ ਚੰਗੀ ਲੱਗੀ। ਤਿੰਨ ਹੀ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਨੂੰ ਗੁਰੂ ਰਾਮਦਾਸ ਫਰਮਾਉਂਦੇ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਗੁਰੂ ਨਾਨਕ ਸਮਦਰਸ਼ੀ ਕਿਹਾ। ਗੁਰੂ ਅਰਜੁਨ ਦੇਵ ਜੀ ਕਹਿਣ ਲੱਗੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਗੁਰਦਾਸ ਕਹਿਣ ਲੱਗੇ ਸਿੱਧਾਂ ਦੀ ਜ਼ਬਾਨੀ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇੰਨੀ ਕਮਾਈ ਕਹਿਣ ਲੱਗੇ ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਜਦੋਂ ਅਸੀਂ ਗੁਰੂ ਅਰਜੁਨ ਸਾਹਿਬ ਨੂੰ ਪੜਿਆ ਕਹਿਣ ਲੱਗੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ ਭਰਿਆ ਰੇ। ਭੱਟਾਂ ਨੇ ਕਹਿ ਦਿੱਤਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਨੂੰ ਜੋਤ ਰੂਪ ਕਿਹਾ, ਜਿਨੂੰ ਕਲ ਤਾਰਨ ਗੁਰੂ ਨਾਨਕ ਆਇਆ ਕਿਹਾ, ਜਿਨ੍ਹਾਂ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਕਿਹਾ। ਜਦੋਂ ਮੇਰੇ ਬਾਬੇ ਦੀ ਪ੍ਰੀਤ ਆਪਣੇ ਸਾਈਂ ਦੇ ਚਰਨਾਂ ਨਾਲ ਬਣੀ ਤੇ ਲੋਕਾਂ ਨੇ ਉਥੇ ਸ਼ਬਦ ਪਤਾ ਕੀ ਕਹਿ, ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ। ਸੁਜਾਨ ਕਹਿੰਦੇ ਨੇ ਜੋਤ ਰੂਪ ਹੈ, ਸੁਜਾਨ ਜਿਹੜੇ ਨੇ ਸਮਝ ਵਾਲੇ ਕਹਿੰਦੇ ਨੇ ਕਿ ਗੁਰੂ ਨਾਨਕ ਨਿਰੰਕਾਰ ਹੈ। ਪਰ ਜਿਹੜੇ ਅਗਿਆਨੀ ਨੇ ਅਜਾਨ ਪਤਾ ਕੀ ਕਹਿੰਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਬਰਜੈ ਲੋਕ ਅਜਾਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਲੋਕਾਂ ਨੂੰ ਕੀ ਪਤਾ ਸੀ, ਭਇਆ ਦੀਵਾਨਾ ਸ਼ਾਹ ਨਾਨਕ ਬੌਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਭਗਤ ਨਾਮਦੇਵ ਜੀ ਦੀ ਪ੍ਰੀਤ ਬਣੀ, ਲੋਕਾਂ ਨੇ ਬੇਅੰਤ ਸ਼ਬਦ ਕੱਸ ਕੱਸ ਕੇ ਮਿਹਣੇ ਮਾਰੇ, ਤੇ ਅੱਗੋ ਭਗਤ ਨਾਮਦੇਵ ਕਹਿਣ ਲੱਗੇ, ਮੈਂ ਬੌਰੀ ਮੇਰਾ ਰਾਮ ਪਤਾਰ, ਮੈਂ ਤਾਂ ਕਮਲੀ ਹੋ ਗਈ ਆ ਆਪਣੇ ਪਿਆਰੇ ਦੇ ਵਿਯੋਗ ਵਿਚ, ਆਪਣੇ ਪਿਆਰੇ ਦੀ ਪ੍ਰੀਤ ਵਿਚ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਕਹਿਣ ਲੱਗੇ ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ ਵਰਜੈ ਲੋਕ ਅਜਾਨ, ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ, ਬਾਦ ਵਿਵਾਦ ਕਾਉ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੇ ਬਨ ਆਈ, ਮਿਲੂ ਗੋਪਾਲ ਨਿਸ਼ਾਨ ਬਿਜਾਈ, ਉਸਤਤ ਨਿੰਦਾ ਕਰੈ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕਬੀਰ ਜੀ ਨੂੰ ਰੋਕਿਆ ਨਹੀਂ, ਕਹਿਣ ਲੱਗੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਕਹਿਣ ਲੱਗੇ ਮੈਂ ਨਾ ਬੌਰਾ, ਰਾਮ ਕੀ ਉਹ ਬੌਰਾ, ਸਤਿਗੁਰ ਜਾਰ ਗਏ ਭਰਾ ਮੋਹਰਾ। ਪਰ ਜਿਹੜੇ ਸਿਦਕ ਨਾਲ ਇਸ਼ਕ ਕਮਾਣ ਵਾਸਤੇ ਤੁਰਦੇ ਨੇ ਪਿਆਰਿਓ, ਉਹਨਾਂ ਪ੍ਰੀਤ ਕਰਨ ਵਾਲਿਆਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਬਣ ਸਕਦਾ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ, ਭਾਵੇਂ ਉਹ ਗੁਰੂ ਸਾਹਿਬ ਦੀ ਬਾਣੀ ਤੋਂ ਬਾਹਰ ਹੈ, ਪਰ ਪ੍ਰੀਤ ਦੀ ਉਹ ਵੀ ਇੱਕ ਸਿਖਰ ਹੈ। ਕੱਲੀ ਇਹ ਆਪਣੀ ਖੌਮੇ ਵਿਚ ਨਾ ਜਾਈਏ, ਮੈਂ ਨਾ ਕੋਈ ਵੀ ਸੱਜਣ ਪ੍ਰੀਤ ਕਰਨ ਵਾਲਾ ਕਿਸੇ ਧਰਮ ਨਾਲ ਕਿਸੇ ਵੀ ਮਰਿਆਦਾ ਨਾਲ ਸੰਬੰਧ ਸੀ, ਪਰ ਉਦਾਹਰਣ ਲੈਣੀ ਮਾੜੀ ਗੱਲ ਨਹੀਂ ਕਿ ਗਣਕਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਪਰ ਗਣਕਾ ਦੀਆਂ ਉਦਾਹਰਣਾਂ ਕਿੰਨੀਆਂ ਨੇ। ਅਜ਼ਾਮਲ ਵਿਦਵਾਨ ਸੀ, ਕੀ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਹੈ? ਪਰ ਨਹੀਂ, ਉਹਦੇ ਬਖਸ਼ਣ ਵਾਲੀ ਗੱਲ ਤੇ ਮਲੀਨਤਾ ਤੋਂ ਨਿਰਮਲਤਾਈ ਵਾਲੀ ਘਟਨਾ ਨੂੰ ਬਾਣੀ ਵਾਰ ਵਾਰ ਕਹਿੰਦੀ। ਮੀਰਾਂ ਦੇ ਸੰਬੰਧੀ ਉਹਦੇ ਅੰਦਰ ਦੀ ਪ੍ਰੀਤ, ਉਹਦੇ ਅੰਦਰ ਦਾ ਇਸ਼ਕ ਆਪਣੇ ਪਿਆਰੇ ਦੇ ਨਾਲ ਜਦੋਂ ਬਣ ਗਿਆ ਹੈ ਤੇ ਉਸ ਵੇਲੇ ਉਹਨੂੰ ਲੋਕਾਂ ਨੇ ਰੋਕਿਆ। ਇੱਕ ਹੁੰਦਾ ਜ਼ਬਾਨ ਕਰਕੇ ਰੋਕਣਾ, ਇੱਕ ਹੁੰਦਾ ਗਾਲਾਂ ਉਲਾਮੇ ਦੇ ਕੇ ਰੋਕਣਾ, ਤੇ ਤੀਜਾ ਤਰੀਕਾ ਹੁੰਦਾ ਜੇ ਜ਼ਬਾਨ ਨਾਲ ਗਾਲਾਂ ਨਾਲ ਨਾ ਰੁਕੇ ਫਿਰ ਇਹਨੂੰ ਮੌਤ ਦੀ ਝੋਲੀ ਵਿਚ ਪਾ ਦਿਓ, ਇਹ ਖਤਮ ਹੋ ਜਾਏ ਤੇ ਰੋਜ਼ ਰੋਜ਼ ਦਾ ਸਿਆਪਾ ਹੀ ਮੁੱਕ ਜਾਵੇ। ਮੀਰਾ ਦੇ ਅੰਦਰ ਦੀ ਪ੍ਰੀਤ ਸੀ, ਉਹਦੀ ਰਚਨਾ ਮੈਂ ਪੜ੍ਹ ਰਿਹਾ ਸਾਂ। ਡਾਕਟਰ ਮਖਿੰਦਰ ਕੌਰ ਗਿੱਲ ਨੇ ਬੜਾ ਸੋਹਣਾ ਉਹਨੂੰ ਬਿਆਨ ਕੀਤਾ ਉਹਨਾਂ ਦੀ ਕਿਤਾਬ ਧਰਮ ਸਮਾਜ ਤੇ ਨਾਰੀ। ਉਹਨੇ ਨਾਰੀ ਦੇ ਕਨਸੈਪਟ ਵਿੱਚ ਜਿਹੜੀ ਗੱਲ ਕਹੀ, ਕਹਿਣ ਲੱਗੇ ਮੀਰਾ ਉਹਦਾ ਇਸ਼ਕ ਹੈ ਆਪਣੇ ਪ੍ਰੀਤਮ ਨਾਲ, ਸ੍ਰੀ ਕ੍ਰਿਸ਼ਨ ਜੀ ਨਾਲ ਉਹਦਾ ਨੇਕ ਹੈ, ਰਾਜਪੂਤਾਨੇ ਦੀ ਰਾਜਪੂਤਾਂ ਦੀ ਨੂੰਹ ਹੈ, ਵਿਧਵਾ ਹੋ ਗਈ ਏ, ਸੱਚ ਜਾਣੋ ਵਿਧਵਾ। ਮੀਰਾ ਮੀਰਾ ਦੀ ਪ੍ਰੀਤ ਤੇ ਮੀਰਾ ਦਾ ਰੂਪ ਇੱਕ ਮੇਕ ਹੋ ਚੁੱਕੇ ਸਨ। ਚਮੜੀ ਦੇਖਣ ਵਾਲਿਆਂ ਨੂੰ ਲੋਕ ਲੱਜਿਆ ਲੱਗਦੀ ਸੀ, ਪਰ ਅੰਦਰੋਂ ਪ੍ਰੀਤ ਕਰਨ ਵਾਲੀ ਨੇ ਕਦੀ ਆਪਣੀ ਚਮੜੀ ਦਾ ਪੈ ਨਹੀਂ ਖਾਧਾ। ਸਾਧੂ ਸੰਤਾਂ ਦੀ ਸੰਗਤ ਵੀ ਜਾਣਾ, ਬੜਾ ਯਤਨ ਕੀਤਾ ਰੋਕਣ ਦਾ, ਪਰ ਉਹ ਮੁੜੀ ਨਾ। ਉਹਦੇ ਅੰਦਰ ਦੀ ਪ੍ਰੀਤ ਉਹਨੂੰ ਟਿਕਣ ਨਾ ਦੇ। ਪਿਆਰਿਓ, ਪਾਣੀ ਪਹਾੜ ਦੇ ਥੱਲੇ ਵੇ ਜਿੰਨੀਆਂ ਮਰਜ਼ੀ ਸਦੀਆਂ ਪਿਆ ਰਹਿ, ਜਿੱਦਣ ਕਿਤੇ ਪਹਾੜ ਨੂੰ ਪਾਟ ਕੇ ਬਾਹਰ ਨਿਕਲ ਗਿਆ ਨਾ, ਪੱਥਰਾਂ ਨੂੰ ਪਾੜ ਕੇ ਨਿਕਲੇ ਹੋਏ ਪਾਣੀ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕੇ। ਜਿਹੜਾ ਇੱਕ ਵਾਰੀ ਸੀਨਾ ਪਾਟ ਕੇ ਪ੍ਰੀਤ ਦਾ ਚਸ਼ਮਾ ਫੁੱਟ ਜਾਏ, ਕਿਹੜੀ ਤਾਕਤ ਏ ਜਿਹੜੀ ਉਸ ਚਸ਼ਮੇ ਨੂੰ ਬੰਦ ਕਰ ਸਕੇਗੀ? ਭਾਈ ਵੀਰ ਸਿੰਘ ਹੋਣਾ ਨੇ ਬੜੀ ਸੋਹਣੀ ਉਹ ਗੱਲ ਕਹੀ ਸੀ, ਇੱਛਾ ਬਲ ਦੀ ਗੱਲ ਕਰਦਿਆਂ ਮੈਂ ਇੱਕ ਖਿੰਨ ਥੋੜਾ ਜਿਹਾ ਵਿੱਚੋਂ ਨਿਕਲਿਆ, ਪਰ ਪ੍ਰਸੰਗ ਉਹੀ ਏ। ਜਿਹਦੇ ਅੰਦਰ ਪ੍ਰੀਤ ਦਾ ਚਸ਼ਮਾ ਪਾਟ ਗਿਆ, ਕਿ ਦੁਨੀਆਂ ਦੀ ਕੋਈ ਤਾਕਤ ਉਹਨੂੰ ਰੋਕ ਸਕੇਗੀ? ਇੱਛਾ ਬਲ ਦਾ ਚਸ਼ਮਾ ਚੱਲਦਾ ਪਿਆ, ਪਾਣੀ ਦੀ ਆਵਾਜ਼ ਬੜੀ ਸੋਹਣੀ ਏ, ਯਾਤਰੀ ਉਹਦੇ ਕਿਨਾਰੇ ਆਏ ਨੇ, ਪੰਛੀ ਉਹਦੇ ਕੋਲ ਖਲੋ ਕੇ ਬੈਠ ਕੇ ਚੇ ਚਹਾਉਂਦੇ ਨੇ, ਮਿੱਠੇ ਗੀਤ ਗਾਉਂਦੇ ਨੇ। ਉਧਰੋਂ ਸੂਰਜ ਢਲਿਆ ਤੇ ਯਾਤਰੀ ਇੱਛਾ ਬਲ ਨੂੰ ਵੇਖਣ ਵਾਲੇ ਆਪਣੇ ਆਪਣੇ ਮੁਕਾਮ ਤੇ ਚਲੇ ਗਏ, ਪੰਛੀ ਆਰਾਮ ਵਿਚ ਆ ਗਏ, ਸੂਰਜ ਵੀ ਕਿਤੇ ਅਸਤ ਹੋ ਕੇ ਹਨੇਰੇ ਦੀ ਚਾਦਰ ਅਸਮਾਨ ਤੇ ਪਸਰ ਗਈ। ਤੇ ਭਾਈ ਸਾਹਿਬ ਕਹਿੰਦੇ ਨੇ ਸਾਰੀਆਂ ਆਵਾਜ਼ਾਂ ਗੁੰਮ ਹੋ ਗਈਆਂ, ਅਲੋਪ ਹੋ ਗਈਆਂ। ਰਾਤ ਦੀ ਰਾਣੀ ਨੇ, ਰਾਤ ਨੇ ਆਪਣੇ ਤਾਰਿਆਂ ਨੂੰ ਅਸਮਾਨ ਵਿਚ ਥਾਂ ਦਿੱਤੀ, ਪਰ ਕਹਿੰਦੇ ਨੇ ਦੇਖੋ ਸਵੇਰੇ ਦਿਨ ਚੜਿਆ ਸੀ, ਚਸ਼ਮੇ ਤੇ ਸੈਲਾਨੀ ਸਨ, ਪੰਛੀ ਸਨ, ਵੇਖਣ ਵਾਲੇ ਸਨ, ਰਾਤ ਨੂੰ ਇਕੱਲਾ ਚਸ਼ਮਾ ਹੈ। ਆਂਦੇ ਨੇ ਉਹਦੇ ਪਾਣੀ ਦੀ ਆਵਾਜ਼ ਪਰਤ ਪਰਤ ਕੇ ਕੰਨਾਂ ਵਿਚ ਪਏ। ਤੇ ਭਾਈ ਵੀਰ ਸਿੰਘ ਸ਼ਾਇਰ ਨੇ ਕਹਿੰਦੇ ਨੇ ਉਸ ਪਾਣੀ ਦੇ ਚਸ਼ਮੇ ਕੋਲ ਖਲੋ ਕੇ ਮੈਂ ਇੱਕੋ ਗੱਲ ਪੁੱਛੀ ਸੀ ਕਿ ਇੱਛਾ ਬਲ ਤੈਨੂੰ ਵੇਖਣ ਵਾਲੇ ਵੀ ਥੱਕ ਕੇ ਚਲੇ ਗਏ, ਪੰਛੀ ਤੇਰੇ ਕਿਨਾਰੇ ਗੀਤ ਗਾਉਣ ਵਾਲੇ ਵੀ ਚਲੇ ਗਏ, ਸੂਰਜ ਵੀ ਅਲੋਪ ਹੋ ਗਿਆ, ਰਾਤ ਨੇ ਕਾਲੀ ਚਾਦਰ ਬਖੇਰ ਦਿੱਤੀ, ਪਸਾਰ ਦਿੱਤੀ, ਹੱਦ ਹੋ ਗਈ, ਸਾਰੇ ਆਰਾਮ ਵੀ ਚਲੇ ਗਏ, ਤੈਨੂੰ ਦੋ ਘੜੀਆਂ ਆਰਾਮ ਨਹੀਂ। ਉਸ ਵੇਲੇ ਕਹਿੰਦੇ ਨੇ ਇੱਛਾ ਬਲ ਉਹਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਜਿਹੜੇ ਕਿਨਾਰੇ ਤੇ ਆਏ ਸਨ ਇਹ ਵਕਤੀ ਆਸ਼ਕ ਸਨ, ਪਰ ਮੈਂ ਕੇਵਲ ਥੋੜੇ ਸਮੇਂ ਦਾ ਬੱਝਾ ਹੋਇਆ ਇਸ਼ਕ ਨਹੀਂ ਕਰਦਾ। ਕਹਿੰਦੇ ਨੇ ਇਹ ਤਾਂ ਮੇਰੀ ਇਸ ਤੜਫ ਨੂੰ ਵੇਖਣ ਆਉਂਦੇ ਨੇ, ਪਰ ਮੈਂ ਆਪਣੇ ਅੰਦਰ ਦੀ ਤੜਫ ਨੂੰ ਪਾਲਣਾ ਵਾਂ। ਕਹਿੰਦਾ ਮੇਰੇ ਸੀਨੇ ਵਿੱਚ ਇੱਕ ਖਿੱਚ ਹੈ, ਮੇਰੇ ਸੀਨੇ ਵਿੱਚ ਇੱਕ ਤੜਫ ਹੈ, ਤੇ ਜਿੰਨੀ ਦੇਰ ਤੱਕ ਉਹ ਪੂਰੀ ਨਹੀਂ ਹੁੰਦੀ, ਭਾਵੇਂ ਖਨੇਰੀ ਜਾਏ, ਕੱਕਰ ਪਏ, ਭਾਵੇਂ ਧੋਪਾ ਆਵੇ, ਭਾਵੇਂ ਕਾਲੀ ਰਾਤ ਹੋਵੇ, ਮੈਂ ਓਨੀ ਦੇਰ ਤੱਕ ਆਪਣੇ ਸੀਨੇ ਵਿੱਚੋਂ ਪਾੜ ਪਾੜ ਕੇ ਪਾਣੀ ਕੱਢੀ ਜਾਣਾ, ਜਿੰਨੀ ਦੇਰ ਤੱਕ ਮੇਰਾ ਪਾਣੀ ਸੌ ਸਾਗਰ ਵਿੱਚ ਲੀਨ ਨਹੀਂ ਹੋ ਜਾਂਦਾ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਇਹ ਅੰਦਰ ਦੇ ਪ੍ਰੀਤ ਵਾਲਿਆਂ ਦਾ ਜੀਵਨ ਹੈ। ਭਾਈ ਸਾਹਿਬ ਨੇ ਸਵਾਲ ਕੀਤਾ ਤੇ ਪ੍ਰਸ਼ਨ ਉੱਤਰ ਇਹ ਕਵਿਤਾ ਵਿੱਚ। ਪ੍ਰਸ਼ਨ ਹੈ ਕਿ ਸਾਂਝ ਹੋਈ ਪਰਛਾਵੇਂ ਛਿਪ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਪ੍ਰਸ਼ਨ ਸੀ ਕਿ ਸਾਂਝ ਹੋਈ ਪਰਛਾਵੇਂ ਛਿਪ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਨੈ ਸਰੋਧ ਕਰ ਰਹੀ ਗਏ ਉਵੇਂ, ਤੇ ਤੁਰਨੋ ਵੀ ਨੀ ਖਾਰੀ। ਪੰਛੀ ਅਤੇ ਸੈਲਾਨੀ ਮਾਲੀ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਗਿਆ ਸਾਰੇ, ਕੁਦਰਤ ਟਿਕ ਗਈ ਸਾਰੀ। ਹੁਣ ਲਾਗੀ ਪ੍ਰੀਤ ਸੁਜਾਨ ਸਿਉ, ਤੱਕੋ ਇੱਕ ਉਦਾਹਰਨ ਨੇ। ਅੱਗੋ ਉੱਤਰ ਸ਼ੁਰੂ ਹੁੰਦਾ ਹੈ, ਇੱਛਾ ਬਲ ਕਹਿੰਦਾ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਪਿਆਰਿਓ ਅੰਦਰੋਂ ਪ੍ਰੀਤ ਪਾਲਣ ਵਾਲੇ ਨੇ ਕਿੱਥੇ ਟਿਕਣਾ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਖੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਮਿਲਾਪ ਤੋਂ ਬਿਨਾਂ ਉਹ ਕਿਤੇ ਰੁਕਦੇ ਨਹੀਂ, ਰੱਬ ਨੂੰ ਇਸ਼ਕ ਕਰਨ ਵਾਲਿਆਂ ਨੂੰ ਕੌਣ ਰੋਕ ਸਕਦਾ। ਮੈਂ ਅਰਜ਼ ਕਰ ਰਿਹਾ ਸਾਂ, ਮੀਰਾਂ ਨੂੰ ਯਤਨ ਕੀਤਾ ਇਹ ਰੁਕੇ, ਪਹਿਰੇ ਲਾਏ, ਅਨੇਕਾਂ ਤਰ੍ਹਾਂ ਦੇ ਸ਼ਬਦਾਵਲੀਆਂ ਉਹਨੂੰ ਸ਼ਬਦ ਕਸੇ, ਪਰ ਮੀਰਾਂ ਮਿਹਣਿਆਂ ਤੋਂ ਉਲਾਮਿਆਂ ਤੋਂ ਦੁਨੀਆਂ ਦੀਆਂ ਗੱਲਾਂ ਤੋਂ ਬੜੀ ਉੱਚੀ ਉੱਠ ਚੁੱਕੀ ਸੀ। ਉਹਨੇ ਆਪਣੀ ਰਚਨਾ ਵਿੱਚ ਇੱਕ ਗੱਲ ਕਹੀ, ਮੀਰਾਂ ਕਹਿੰਦੀ ਏ ਅੱਜ ਰਾਣਾ ਮੇਰੇ ਨਾਲ ਰੁੱਸ ਗਿਆ, ਸਾਰੀ ਨਗਰੀ ਮੇਰੇ ਨਾਲ ਰੁੱਸ ਗਈ। ਕਹਿਣ ਲੱਗੀ ਮੈਂ ਕਿਹੜੇ ਥਾਵਾਂ ਤੇ ਜਾ, ਬਰਾਦਰੀ ਦੇ ਲੋਕ ਰੁੱਸ ਗਏ, ਰਾਣਾ ਮੇਰੇ ਨਾਲ ਰੁੱਸ ਗਿਆ, ਆਪਣੇ ਮੇਰੇ ਤੋਂ ਮੂੰਹ ਵੱਟ ਗਏ। ਹੁਣ ਆਪਣਿਆਂ ਨੇ ਕੀ ਕੀਤਾ, ਰਾਣੇ ਨੇ ਮਾਰਨ ਦੇ ਲਈ ਪਹਿਲੇ ਦਿਨ ਇੱਕ ਪਟਾਰੀ ਘੱਲੀ ਸੀ ਕਿ ਕਿਸੇ ਤਰੀਕੇ ਨਾਲ ਇਹਦੀ ਖੇਡ ਖਤਮ ਹੋ ਜਾਏ। ਪਟਾਰੀ ਵਿੱਚ ਸੱਪ ਪਾ ਕੇ ਜ਼ਹਿਰੀਲਾ ਸੱਪ ਭੇਜਿਆ, ਕਹਿਣ ਲੱਗੇ ਮੀਰਾ ਦੇ ਹੱਥ ਵਿੱਚ ਦੇ ਦਿਓ। ਮੀਰਾ ਕਹਿੰਦੀ ਏ ਸੱਪ ਦੀ ਪਟਾਰੀ ਆਈ, ਮੈਂ ਨਹਾ ਧੋ ਕੇ ਜਦੋਂ ਪਟਾਰੀ ਦੇ ਢੱਕਣ ਨੂੰ ਖੋਲਿਆ, ਜਿਹੜਾ ਜ਼ਹਿਰੀਲਾ ਸੱਪ ਸੀ ਮੈਨੂੰ ਇਹਦੇ ਵਿੱਚੋਂ ਵੀ ਭਗਵਾਨ ਦੇ ਦੀਦਾਰ ਹੋਣ ਲੱਗ ਪਏ। ਉਹ ਸੱਪ ਵੀ ਮੈਨੂੰ ਦੇਖ ਕੇ ਚੁੱਕ ਗਿਆ। ਕਹਿਣ ਲੱਗੀ ਇਹਨਾਂ ਦੂਜਾ ਯਤਨ ਕੀਤਾ ਕਿ ਆਪਣੇ ਵੱਲੋਂ ਜ਼ਹਿਰ ਦਾ ਪਿਆਲਾ ਭੇਜਿਆ, ਮਲਾ ਕੇ ਜ਼ਹਿਰ ਮਿੱਠੇ ਦੇ ਵਿੱਚ ਜਦੋਂ ਘੱਲਿਆ, ਕਹਿਣ ਲੱਗੀ ਹੱਥ ਧੋਤੇ ਤੇ ਜ਼ਹਿਰ ਦੇ ਪਿਆਲੇ ਨੂੰ ਅੰਮ੍ਰਿਤ ਜਾਣ ਕੇ ਆਪਣੇ ਲਬਾਂ ਨਾਲ ਲਾਇਆ, ਤੇ ਜਿਹੜਾ ਜ਼ਹਿਰ ਕਹਿੰਦੇ ਸਨ ਮੀਰਾਂ ਦੇ ਅੰਦਰ ਜਾਏਗਾ ਤੇ ਮੌਤ ਹੋਏਗੀ, ਕਹਿਣ ਲੱਗੇ ਜ਼ਹਿਰ ਅੰਦਰ ਜਾਣ ਦੀ ਦੇਰ ਸੀ, ਮੇਰੀ ਪ੍ਰੀਤ ਵਾਲੀ ਅਵਸਥਾ ਅੱਗੇ ਨਾਲੋਂ ਵੱਧ ਹੋ ਗਈ, ਜ਼ਹਿਰ ਅੰਮ੍ਰਿਤ ਬਣ ਗਿਆ। ਕਹਿਣ ਲੱਗੀ ਤੀਜੀ ਖੇਡ ਇਹਨਾਂ ਵਰਤਾਈ, ਇੱਕ ਸੂਲਾਂ ਦੀ ਸੇਜ ਤਿਆਰ ਕੀਤੀ, ਵਰਜੈ ਲੋਕ ਅਜਾਨ, ਸੂਲਾਂ ਦੀਆਂ ਤਿੱਖੀਆਂ ਨੋਕਾਂ ਦੇ ਉੱਤੇ ਜ਼ਹਿਰ ਲੱਗਾ ਸੀ ਕਿ ਮੀਰਾਂ ਪੈਗੀ ਸੂਲਾਂ ਦੇ ਵਿੱਚੋਂ, ਜਦੋਂ ਇਹ ਜ਼ਹਿਰ ਇਹ ਸੂਲਾਂ ਇਹਦੇ ਅੰਦਰ ਪ੍ਰਵੇਸ਼ ਕਰਨਗੀਆਂ ਤੇ ਇਹਦੇ ਪਿੰਡੇ ਤੇ ਜ਼ਹਿਰ ਅਸਰ ਕਰੇਗਾ, ਮੌਤ ਹੋ ਜਾਏਗੀ। ਕਹਿੰਦੇ ਨੇ ਮੇਰੇ ਲਈ ਸੂਲਾਂ ਦੀ ਸੇਜ ਆਂਦੀ ਤੇ ਜਦੋਂ ਮੈਂ ਇਹਦੇ ਤੇ ਲੰਮੀ ਪਈ ਤੇ ਇੰਜ ਲੱਗਾ ਮੇਰੇ ਪਰਮਾਤਮਾ ਨੇ ਮੇਰੇ ਲਈ ਫੁੱਲਾਂ ਦੀ ਸੇਜ ਬਣਾ ਦਿੱਤੀ ਹੈ। ਕੀ ਪ੍ਰੀਤਵਾਨ ਲੋਕਾਂ ਨੂੰ ਕੋਈ ਰੋਕ ਸਕਦਾ? ਹਜ਼ੂਰ ਨੇ ਬਾਣੀ ਵਿੱਚ ਅਨੇਕਾਂ ਉਦਾਹਰਨਾਂ ਦਿੱਤੀਆਂ ਤੇ ਮੇਰੇ ਖਿਆਲ ਵਿੱਚ ਅੱਜ ਮੀਰਾਂ ਦੀ ਇਹ ਰਚਨਾ ਆ ਗਈ। ਕਹਿਣ ਲੱਗੀ ਸਾਂਪ ਪਟਾਰਾ ਰਾਣੇ ਭੇਜਿਓ, ਮੀਰਾ ਹਾਥ ਦਿਓ ਜਾਏ, ਨਾਏ ਦੋਏ ਮੀਰਾ ਦੇਖਣ ਲੱਗੀ, ਸਾਲ ਗ੍ਰਾਮ ਗਈ ਪਾਏ, ਜ਼ਹਿਰ ਪਿਆਲਾ ਰਾਣੇ ਭੇਜਿਓ, ਮੀਰਾ ਦੀਜੈ ਪਲਾਏ। ਕਹਿਣ ਲੱਗੇ ਪਿਆਰਿਓ ਕਿ ਹਾਥ ਧੋਏ ਮੇਰਾ ਪੀਵਨ ਲਾਗੀ, ਖੋਏ ਅਮਰ ਉਚਾਏ। ਤੀਜੀ ਗੱਲ ਉਹਨਾਂ ਕਹੀ, ਸੂਲ ਸੇਜ ਰਾਣੇ ਨੇ ਭੇਜੀ, ਮੀਰਾ ਦੀਜੋ ਸੁਲਾਏ, ਸਾਂਝ ਪਰੀ ਮੀਰਾ ਸੋਵਣ ਲਾਗੀ, ਮਾਨੋ ਫੂਲ ਵਿਛਾਏ। ਅੱਗੇ ਉਹਨੇ ਬਚਨ ਕਿਹਾ ਕਿ ਮੀਰਾ ਕੇ ਪ੍ਰਭ ਸਦਾ ਸਹਾਈ, ਰੱਖ ਹੈ ਵਿਘਨ ਹਟਾਏ ਭਜਨ, ਭਗਵੰਤ ਭਾਵ ਮੈਂ ਮਸਤ ਡੋਲਦੀ, ਗਿਰਧਰ ਪੈ ਬਲ ਜਾਏ। ਜਿਹਦੇ ਅੰਦਰ ਦੀ ਪ੍ਰੀਤ ਹੈ, ਭਜਨ ਭਾਵ ਮੈਂ ਮਸਤ ਡੋਲਤੀ, ਗਿਰਧਰ ਪੈ ਬਲ ਜਾਏ। ਪ੍ਰੀਤ ਵਾਲਿਆਂ ਨੂੰ ਸੱਪ ਦੀਆਂ ਪਟਾਰੀਆਂ, ਪ੍ਰੀਤ ਵਾਲਿਆਂ ਨੂੰ ਸਲੀਬਾਂ, ਪ੍ਰੀਤ ਵਾਲਿਆਂ ਨੂੰ ਆਰੇ, ਪ੍ਰੀਤ ਵਾਲਿਆਂ ਨੂੰ ਤਿੱਖੀਆਂ ਆਰੀਆਂ, ਪ੍ਰੀਤ ਵਾਲਿਆਂ ਨੂੰ ਖੰਜਰ, ਪ੍ਰੀਤ ਵਾਲਿਆਂ ਨੂੰ ਫਾਂਸੀ ਦੇ ਫੰਦੇ ਵੀ ਕਦੀ ਨਹੀਂ ਰੋਕ ਸਕਦੇ। ਅਸੀਂ ਸਮਝਨੇ ਆ ਕਿ ਤਨ ਦੇ ਟੁੱਟਣ ਨਾਲ ਪ੍ਰੀਤ ਟੁੱਟ ਗਈ, ਸੱਚ ਜਾਣੋ ਉਹਨਾਂ ਦੀ ਪ੍ਰੀਤ ਤਾਂ ਅੰਦਰ ਦੀ ਹੈ, ਜਿਹੜੀ ਤਨ ਦੇ ਟੁੱਟਣ ਨਾਲ ਵੀ ਕਦੀ ਨਹੀਂ ਟੁੱਟਦੀ। ਤਾਂ ਹੀ ਬਾਬੇ ਕਬੀਰ ਨੇ ਇਸ ਪ੍ਰੀਤ ਦੇ ਸੰਬੰਧੀ ਇਹ ਕਿਰਪਾ ਭਰੇ ਬਚਨ ਕਹੇ ਸਨ। ਕਹਿਣ ਲੱਗੇ ਪਿਆਰਿਓ ਕਿ ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ, ਤਾਂ ਸਿਉਂ ਟੂਟੀ ਕਿਉਂ ਬਣੇ ਜਾਂ ਕਹਿ ਜੀ ਪ੍ਰਾਨ। ਜਿਨ੍ਹਾਂ ਦੀ ਪਿਆਰੇ ਦੇ ਨਾਲ ਪ੍ਰੀਤ ਪੈ ਗਈ, ਅਣਜਾਣ ਲੋਕ ਉਹਨੂੰ ਰੋਕਣ ਦਾ ਯਤਨ ਕਰਦੇ ਨੇ, ਪਰ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਬੇਕਦਰਿਆਂ ਨੂੰ ਪ੍ਰੀਤ ਦੀ ਸਾਰ ਨਹੀਂ। ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ। ਅਗਿਆਨੀ ਬੰਦੇ ਜਿਹੜੇ ਪ੍ਰੀਤ ਦੇ ਕਦਰਦਾਰ ਨਹੀਂ ਉਹ ਰੋਕਦੇ ਨੇ, ਪਰ ਕਹਿੰਦੇ ਜਿਹਦਾ ਅੰਦਰੋਂ ਇਸ਼ਕ ਬਣ ਗਿਆ ਤਾਂ ਸੋ ਟੂਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਣ। ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ ਨੇ, ਉਸ ਪਰਮਾਤਮਾ ਦੇ ਨਾਲ ਪ੍ਰੀਤ ਕਦੀ ਟੁੱਟਦੀ ਨਹੀਂ। ਇਹ ਪ੍ਰੀਤ ਤੁਰ ਦਰਗਾਹ ਤੱਕ ਨਿਭਦੀ ਹੈ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।